ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ ਅੰਮ੍ਰਿਤ ਤੇ ਮਿੱਠੇ ਜਾ ਕੇ ਬਚਨਾ ਮਾਨੈ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰਪ੍ਰਸਾਦ ਪਾਈਐ ਪਰਮਾਰਥ ਸਤਸੰਗਤ ਸੇਤੀ ਮਨ ਖਚਨਾ ਕੀਆ ਖੇਲ ਬੜ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ਵਾਹਿਗੁਰੂ ਤੇਰੀ ਸਭ ਰਚਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀਓ ਮਲਾਰ ਮਹਲਾ ਤੀਜਾ ਜੀਓ ਪਿੰਡ ਪ੍ਰਾਣ ਸਭ ਤਿਸਕੇ ਘਟ ਘਟ ਰਹਿਆ ਸਮਾਈ ਏਕਸ ਬਿਨ ਮੈਂ ਅਵਰ ਨਾ ਜਾਣਾ ਸਤਿਗੁਰ ਦੀ ਆ ਬੁਝਾਈ ਮਨ ਮੇਰੇ ਨਾਮ ਰਹੋਂ ਲਿਵਲਾਈ ਅਦਿਸਟ ਅਗੋਚਰ ਅਪਰੰਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ ਰਹਾਉ ਮਨ ਤਨ ਭੀਜੈ ਏਕ ਲਿਵ ਲਾਗੈ ਸਹਿਜੇ ਰਹੇ ਸਮਾਈ ਗੁਰਪ੍ਰਸਾਦੀ ਭ੍ਰਮ ਪਾਉ ਭਾਗੈ ਏਕ ਨਾਮ ਲਿਵ ਲਾਈ ਗੁਰਬਚਨੀ ਸਚਕਾਰ ਕਮਾਵੈ ਗਤ ਮਤ ਤਬ ਹੀ ਪਾਈ ਕੋਟ ਮਧੇ ਕਿਸੈ ਬੁਝਾਏ ਤਿਨ ਰਾਮ ਨਾਮ ਲਿਵ ਲਾਈ ਜਹਿ ਜਹਿ ਦੇਖਾਂ ਤਹਿ ਏਕੋ ਸੋਈ ਇਹ ਗੁਰਮਤ ਬੁੱਧ ਪਾਈ ਮਨ ਤਨ ਪ੍ਰਾਨ ਧਰੀ ਤਿਸ ਆਗੈ ਨਾਨਕ ਆਪ ਗਵਾਈ ਜਹਿ ਜਹਿ ਦੇਖਾਂ ਤਹਿ ਏਕੋ ਸੋਈ ਇਹ ਗੁਰਮਤ ਬੁੱਧ ਪਾਈ ਮਨ ਤਨ ਪ੍ਰਾਨ ਧਰੀ ਤਿਸ ਆਗੈ ਨਾਨਕ ਆਪ ਗਵਾਈ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਸ਼ਬਦਾ ਅਵਤਾਰ ਸਤਿਗੁਰੂ ਤਖਤ ਚਬਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਜੀ ਨਿਵਾਜੀ ਗੁਰੂ ਸਵਰੂਪ ਖਾਲਸਾ ਸਾਧ ਸੰਗਤ ਜੀ ਆਪ ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਅੰਮ੍ਰਿਤ ਵੇਲੇ ਦੇ ਸਮੇਂ ਦੀ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ ਗੁਰੂ ਪਾਵਨ ਦਰਬਾਰ ਹਾਜ਼ਰੀ ਭਰਦਿਆਂ ਗੁਰਦੇਵ ਜੀ ਦੇ ਦਰਸ਼ਨ ਕਰਕੇ गुरु की संगत करके गुरबाणी कीर्तन श्रवण करके वडभागे समय का लाहा प्राप्त हो रहा है। सतगुरु जी कृपा कर रहे ने अमृत वेले तख्तां ते सभायमान प्रकाशमान हो करके संगतां नूं दर्शन दी दारे बख्शे। श्री मुख वाग दी बख्शिश होई, मर्यादा पुरशोत्तम नितनेम दे दवान सजे होए ने। गुरु की बाणी दा नितनेम होया, श्री मुख वाग दी कथा होई, आसा दी वार दा रस पिन्ना शब्द कीर्तन रागी जथे पासों भाई जोरा सिंह जी श्री हरिमंदर साहब दे हजूरी रागी जथा गुरमुखां प्यारियां ने बड़े प्यार दे नाल शरदा दे नाल आप जी नूं संगतां नूं कीर्तन सुना करके निहाल कीता है। लड़ीवार रूप दे विच सतगुरु सच्चे पातशाह जी जो पावन बाणी दा उपदेश महान गुरु महाराज जी बख्शां कर रहे ने, जिवें भी आ रहा है पावन उपदेश आपां सरवण करिए, गज के आखिए सतनाम श्री वाहिगुरु साहिब जी।
मलार महला तीजा।
मलार राग है, ये जड़ा मलार राग है ये सौन ते भादरों दे विच पढ़िया जाता है। मेघ मलार भी आख देंदे ने, जो बरसाती रुत आरंभ हुंदी है उदों राग ये रागी सिंह कीर्तन दे रूप दे विच पढ़दे ने। जो उस समय ये राग दा समा है, ये मलार राग है। कहिंदे पुरातन समय दे विच जिहड़े महान विद्वता वाले रागी साहिबान बंदगी वाले हुंदे सी ना, जदों कोई मीह पैण दी लोड़ होनी मीह पौण दी ते कहना मलार राग पढ़ दिओ, मेघ मलार पढ़ दिओ। जदों प्यार दे नाल राग मलार राग गाउणा, कहिंदे इस प्रकार दे नाल आकाश दे विच बदल आण के मीह पा दिया करदे सी। ऐसा ये प्यार वाला राग है। सतगुरु सच्चे पातशाह जी मलार राग दे विच गुर अमरदास की अकथ कथा है, एक जीही कश कही न जाई। श्री गुरु अमरदास साहिब जी जिन्हां दी बहुत भारी वड्डी वड्याई है, बहुत वड्डी महान सोभा है, साहिब जी गुरदेव गुरु अमरदास साहिब जी इतिहास दे विच जिन्हां दा शरीर दा कद बहुत मदरा आया है, बजुर्ग अवस्था है, ते गुरु नानक साहिब जी दा भरिया होया जो खजाना है शक्तियां दा बरकतां दा, वो मालक ने गुरु अमरदास साहिब जी। ते आप दे सिखां नूं ब्रह्म ग्यान झोलियां भर भर वरत रहे ने। भाई पारो जो सुल्तानपुर दे लागे डल्ला पिंड उत्थों दे होए ने, जिन्हां नूं गुरु अंगद साहिब जी ने गुरु अमरदास साहिब जी ने आख्या सी ये साडा परमहंस है महान है। इन्नी लेव भाई पारो दी गुरु अमरदास साहिब जी ने नाम दी दाद दे के बख्शां करके लेव लाई। रोज डल्ले नगर तों घोड़ी दे उत्ते सवार हो के भाई पारो जी गोंदवाल साहब आया करदे दर्शन करन वास्ते श्री गुरु अमरदास साहिब जी दे। ਗੁਰਬਾਣੀ ਪੜ੍ਹੀ ਜਾਣੀ। ਜਿਹੜੀ ਘੋੜੀ ਸੀ ਉਹ ਵੀ ਭਾਈ ਪਾਰੋ ਦੇ ਮਨ ਦੇ ਅਨੁਸਾਰ ਹੀ ਚੱਲਦੀ ਸੀ। ਇੰਨੀ ਬਾਣੀ ਦਾ ਰਸ ਭਾਈ ਪਾਰੇ ਦੇ ਪਾਰੋ ਦੇ ਕੋਲੋਂ, ਇੰਨੀ ਸੁਗੰਧੀ ਨਾਮ ਦੀ ਆਉਣੀ। ਜਦੋਂ ਭਾਈ ਪਾਰੋ ਜੀ ਨੇ ਗੁਰਬਾਣੀ ਵਾਹਿਗੁਰੂ ਗੁਰਮੰਤਰ ਜਪਦੇ ਗੋਂਦਵਾਲ ਸਾਹਿਬ ਨੂੰ ਆਉਣਾ, ਇੰਨੀ ਸੁਗੰਧੀ ਖਿਲਰਨੀ ਗੁਰਬਾਣੀ ਦੀ, ਜਿਹੜੇ ਪੰਛੀ ਸੀ ਉਹ ਵੀ ਮਗਰ ਉੱਡ ਕੇ ਲੱਗ ਪੈਂਦੇ ਹੁੰਦੇ ਸੀ। ਇੰਨਾ ਰਸ ਸੀਗਾ, ਇੰਨਾ ਜਿਹੜਾ ਪ੍ਰਤਾਪ ਸੀਗਾ। ਬਿਆਸ ਦਰਿਆ ਪਾਰ ਕਰਕੇ ਅਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨੇ। ਇੱਕ ਦਿਨ ਭਾਈ ਪਾਰੋ ਜੀ ਡੱਲੇ ਪਿੰਡ ਤੋਂ ਘੋੜੀ ਦੇ ਉੱਤੇ ਸਵਾਰ ਨੇ, ਉਦੋਂ ਦਰਿਆ ਬੜਾ ਚੜਿਆ ਹੈ। ਦਰਿਆ ਜਿਹੜਾ ਬਿਆਸ ਦਰਿਆ ਹੈ ਬਹੁਤ ਡੂੰਘਾ ਹੈ ਅਤੇ ਬਹੁਤ ਪਾਣੀ ਦੇ ਨਾਲ ਹੜ੍ਹ ਆਇਆ ਹੋਇਆ ਹੈ। ਉਧਰੋਂ ਜਲੰਧਰ ਦਾ ਸੂਬਾ ਸੀ ਅਬਦੁਲ, ਉਹ ਕੁਝ ਆਪਣੀਆਂ ਫੌਜਾਂ ਲੈ ਕੇ ਉਹਨੇ ਬਿਆਸ ਦਰਿਆ ਪਾਰ ਕਰਕੇ ਕਿਤੇ ਜਾਣਾ ਸੀ। ਜਦੋਂ ਉਹ ਆਇਆ ਅਬਦੁੱਲਾ, ਜਲੰਧਰ ਦਾ ਸੂਬਾ, ਮੁਸਲਮਾਨਾਂ ਦੀ ਫੌਜ ਦਾ ਮਾਲਕ, ਅਤੇ ਦਰਿਆ ਬੜਾ ਚੜ੍ਹਿਆ ਸੀ, ਹੜ੍ਹ ਆਇਆ ਸੀ, ਅਤੇ ਬਹਿ ਗਿਆ ਕਿ ਜਦੋਂ ਦਰਿਆ ਲੱਥੇਗਾ ਨਾ ਪਾਣੀ, ਫਿਰ ਆਪਣੀ ਫੌਜ ਲੈ ਕੇ ਅੱਗੇ ਜਾਵਾਂਗਾ। ਉੱਧਰੋਂ ਭਾਈ ਪਾਰੋ ਜੀ ਆਪਣੇ ਡੱਲੇ ਪਿੰਡ ਤੋਂ ਆ ਰਹੇ ਨੇ, ਗੁਰਬਾਣੀ ਦਾ ਸਿਮਰਨ ਕਰਦੇ ਹੋਏ ਉੱਚੀ ਉੱਚੀ ਆਵਾਜ਼ ਦੇ ਨਾਲ। ਜਿਹੜੀ ਲਿਵ ਹੈ ਉਹ ਮਨ ਕਰਕੇ ਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰ ਕਰਨ ਕੀਤਾ ਹੋਇਆ ਹੈ। ਅਬਦੁੱਲਾ ਵੇਖ ਰਿਹਾ ਹੈ ਭਾਈ ਪਾਰੋ ਦੇ ਵੱਲ ਕਿ ਕੋਈ ਨਹੀਂ ਵੇਖਿਆ ਕਿ ਦਰਿਆ ਚੜ੍ਹਿਆ ਹੈ, ਬੜਾ ਹੜ੍ਹ ਆਇਆ ਹੈ, ਕਿ ਮੈਂ ਰੁੜ ਜਾਵਾਂਗਾ ਚਾਹੇ ਘੋੜੀ ਡੁੱਬ ਜਾਵੇਗੀ। ਕਹਿੰਦੇ ਕਿ ਜਿੰਨੀ ਤੇਜ਼ ਦੇ ਨਾਲ ਘੋੜੀ ਆ ਰਹੀ ਸੀ ਉਹਨੇ ਤੇਜ਼ ਦੇ ਨਾਲ ਹੀ ਦਰਿਆ ਦੇ ਵਿੱਚ ਠੇਲ ਦਿੱਤੀ। ਜਿਹੜਾ ਸੀ ਉਹ ਦਰਿਆ ਉਹਨੂੰ ਚੀਰਦਿਆਂ ਹੋਇਆਂ ਭਾਈ ਪਾਰੋ ਜੀ ਘੋੜੀ ਦੇ ਉੱਤੇ ਸਵਾਰ ਅਤੇ ਦਰਿਆ ਪਾਰ ਕਰ ਗਏ। ਅਬਦੁੱਲਾ ਜਿਹੜਾ ਵੇਖ ਕਰਕੇ ਬੜਾ ਹੈਰਾਨ। ਜਦੋਂ ਕੁਝ ਸਮੇਂ ਬਾਅਦ ਆਪਣੀ ਮਰਯਾਦਾ ਪੁਰਸ਼ੋਤਮ ਭਾਈ ਪਾਰੋ ਜੀ ਵਾਪਸ ਮੁੜੇ ਨੇ, ਦਰਿਆ ਉਸ ਤਰ੍ਹਾਂ ਹੀ ਚੜ੍ਹਿਆ ਹੈ ਅਤੇ ਫਿਰ ਉਸੇ ਤਰ੍ਹਾਂ ਹੀ ਘੋੜੀ ਦੇ ਉੱਤੇ ਚੜ੍ਹ ਕਰਕੇ ਸਵਾਰ ਹੋ ਕੇ ਅਤੇ ਦਰਿਆ ਨੂੰ ਪਾਰ ਕਰ ਲਿਆ ਨਾਮ ਜਪਦਿਆਂ। ਨਾਮ ਦੀ ਇੰਨੀ ਬਰਕਤ ਹੈ। ਜਿਹੜਾ ਅਬਦੁੱਲਾ ਸੀ ਇਹ ਜਦੋਂ ਘਾਟ 'ਤੇ ਖੋਤਾ ਵੇਖ ਰਿਹਾ ਹੈ ਨਾ, ਇਹਨੇ ਭਾਈ ਪਾਰੋ ਨੂੰ ਰੋਕ ਲਿਆ, ਕਹਿਣ ਲੱਗਾ ਇਹ ਮਨੁੱਖ, ਇਹ ਭਾਈ ਮੈਨੂੰ ਦੱਸ ਤੂੰ ਕੌਣ ਹੈ ਜਿਹਨੇ ਦਰਿਆ ਦੀ ਪਰਵਾਹ ਨਹੀਂ ਕੀਤੀ, ਫਿਰ ਦਰਿਆ ਨੇ ਤੈਨੂੰ ਡੋਬਿਆ ਨਹੀਂ, ਤੂੰ ਕੌਣ ਹੈ? ਕਹਿਣ ਲੱਗਾ ਮੇਰਾ ਨਾਮ ਭਾਈ ਪਾਰੋ ਹੈ, ਮੈਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਸਿੱਖ ਹਾਂ, ਰੋਜ਼ ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਜਾਂਦਾ। ਅਬਦੁੱਲਾ ਆਖਣ ਲੱਗਾ ਤੈਨੂੰ ਅੱਜ ਪਤਾ ਨਹੀਂ ਸੀ ਕਿ ਦਰਿਆ ਬੜਾ ਚੜ੍ਹਿਆ ਹੈ, ਡੂੰਘਾ ਬੜਾ ਹੈ, ਪਾਣੀ ਦਾ ਹੜ੍ਹ ਆਇਆ ਹੈ, ਕਿ ਤੈਨੂੰ ਡਰ ਨਾ ਆਇਆ ਕਿ ਮੈਂ ਡੁੱਬ ਜਾਵਾਂਗਾ ਚਾਹੇ ਰੁੜ ਜਾਵਾਂਗਾ? ਭਾਈ ਪਾਰੋ ਕਹਿਣ ਲੱਗੇ ਤਾਂ ਮੈਂ ਦਰਿਆ ਦੇ ਵੱਲੇ ਤਾਂ ਵੇਖਿਆ ਹੀ ਨਹੀਂ ਹੈ, ਮੈਂ ਤਾਂ ਕਦੀ ਦਰਿਆ ਦੇ ਵੱਲੇ ਧਿਆਨ ਹੀ ਨਹੀਂ ਕੀਤਾ, ਮੇਰਾ ਤਾਂ ਜਿਹੜੀ ਲਿਵ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਰਹਿੰਦੀ ਹੈ, ਮੇਰਾ ਤਾਂ ਮਨ ਜਿਹੜਾ ਉਹ ਪਰਮੇਸ਼ਰ ਦੇ ਨਾਲ ਜੁੜਿਆ ਰਹਿੰਦਾ, ਮੈਨੂੰ ਨਹੀਂ ਪਤਾ ਲੱਗਦਾ ਕਿ ਦਰਿਆ ਚੜ੍ਹਿਆ ਕਿ ਅੱਜ ਲੱਥਾ ਹੈ, ਮੈਂ ਤਾਂ ਸੁੱਤੇ ਸਿੱਧੀ ਆਉਣਾ ਹੈ, ਅਤੇ ਮੇਰਾ ਗੁਰੂ ਗੁਰੂ ਅਮਰਦਾਸ ਸਾਹਿਬ ਹੈ, ਉਹਨਾਂ ਨੇ ਮੇਰੇ ਉੱਤੇ ਬਖਸ਼ਾਂ ਕੀਤੀਆਂ ਨੇ, ਮੈਨੂੰ ਇਹ ਦਰਿਆ ਅੱਗ ਉੱਗ ਜਿਹੜੀ ਕੋਈ ਵੀ ਜਿਹੜੀ ਹੈ ਇਹ ਪਾਉਂਦੀ ਨਹੀਂ। ਜਿਹੜਾ ਅਬਦੁੱਲਾ ਸੀ ਨਾ ਮੁਸਲਮਾਨ ਫੌਜ ਦਾ ਜਰਨੈਲ ਤੁਰਕਾਂ ਦੀ, ਉਹ ਸੁਣ ਕੇ ਬੜਾ ਹੈਰਾਨ ਹੋਇਆ, ਕਹਿਣ ਲੱਗਾ ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਮੈਨੂੰ ਦਰਸ਼ਨ ਹੋ ਸਕਦੇ ਆ? ਮੈਨੂੰ ਗੁਰੂ ਅਮਰਦਾਸ ਸਾਹਿਬ ਜੀ ਦਰਸ਼ਨ ਦੇਣਗੇ, ਜਿਨ੍ਹਾਂ ਦੇ ਸਿੱਖਾਂ ਦੇ ਵਿੱਚ ਹੀ ਇੰਨੀ ਬਰਕਤ ਹੈ, ਇੰਨੀ ਕਲਾਮਾਤ ਹੈ, ਕੋਈ ਦਰਿਆ ਦਰੂ ਕੋਈ ਸਮਝਦੇ ਨਹੀਂ, ਅਤੇ ਗੁਰੂ ਕਿੱਡਾ ਸਮਰੱਥ ਹੋਵੇਗਾ? ਜਦੋਂ ਭਾਈ ਪਾਰੋ ਨੇ ਬਚਨ ਸੁਣਿਆ ਤਾਂ ਘੋੜੀ ਦਾ ਮੂੰਹ ਜਿਹੜਾ ਸੀ ਫਿਰ ਗੋਇੰਦਵਾਲ ਸਾਹਿਬ ਨੂੰ ਮੋੜ ਲਿਆ। ਕਹਿਣ ਲੱਗਾ, ਜੇ ਤੂੰ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਨਾ ਚੱਲ ਬੈਠ ਮੇਰੀ ਘੋੜੀ ਦੇ ਮਗਰ। ਕਹਿੰਦੇ ਕਿ ਅਬਦੁੱਲੇ ਨੂੰ ਫੌਜਾਂ 'ਤੇ ਉੱਥੇ ਖੜੀਆਂ ਨੇ ਅਤੇ ਅਬਦੁੱਲਾ ਜਲੰਧਰ ਦਾ ਸੂਬਾ ਭਾਈ ਪਾਰੋ ਦੇ ਮਗਰ ਘੋੜੀ 'ਤੇ ਬੈਠ ਗਿਆ। ਫਿਰ ਘੋੜੀ ਦੇ ਨਾਲ ਜਿਤਨਾ ਪਾਣੀ ਧਰਤੀ ਦੇ ਉੱਤੇ ਘੋੜੀ ਤੁਰਦੀ ਇਤਨਾ ਜਲ ਦੇ ਉੱਤੇ ਤੁਰਦੀ ਹੁੰਦੀ ਸੀ ਭਾਈ ਪਾਰੋ ਦੀ। ਜਾ ਕੇ ਪਾਰ ਕਰਾ ਦਿੱਤਾ ਦਰਿਆ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਅਬਦੁੱਲੇ ਨੇ ਦਰਸ਼ਨ ਕੀਤੇ ਅਤੇ ਮੋਇਆ ਗਿਆ ਸਤਿਗੁਰਾਂ ਦੇ ਪ੍ਰਤਾਪ ਨੂੰ ਵੇਖ ਕਰਕੇ, ਜਾ ਕੇ ਨਮਸਕਾਰ ਕੀਤੀ ਹੈ। ਜਦੋਂ ਗੁਰੂ ਮਹਾਰਾਜ ਦੀਆਂ ਬਰਕਤਾਂ ਵੇਖੀਆਂ, ਮਨ ਨੂੰ ਸ਼ਾਂਤੀ ਆਈ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਆਨੰਦ ਆ ਗਿਆ, ਖੁਸ਼ੀ ਆ ਗਈ। ਕਹਿਣ ਲੱਗਾ, ਮਹਾਰਾਜ ਭਾਈ ਜਿਹੜਾ ਅਬਦੁੱਲਾ ਸੀ, ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ, ਮੈਂ ਆਪ ਜੀ ਦਾ ਸਿੱਖ ਬਣਨਾ ਚਾਹੁੰਦਾ ਹਾਂ। ਸਤਿਗੁਰਾਂ ਨੇ ਐਸੀ ਕਿਰਪਾ ਕੀਤੀ, ਐਡੀ ਵੱਡੀ ਰਹਿਮਤ ਕੀਤੀ, ਮਹਾਰਾਜ ਜੀ ਨੇ ਆਪਣਾ ਸਿੱਖ ਬਣਾ ਲਿਆ। ਫਿਰ ਆਣ ਕੇ ਫੌਜਾਂ ਦੇ ਵਿੱਚ ਆਪਣੇ ਜਿਹੜੀ ਫੌਜ ਦੀ ਜ਼ਿੰਮੇਵਾਰੀ ਸੀ ਆਪਣੇ ਪੁੱਤਰਾਂ ਨੂੰ ਦੇ ਕੇ, ਅਤੇ ਪੱਕੇ ਤੌਰ 'ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਅਬਦੁੱਲਾ ਆ ਗਿਆ, ਸੇਵਾ ਦੇ ਵਿੱਚ ਹਾਜ਼ਰ ਹੋ ਗਿਆ। ਇੰਨੀ ਸੇਵਾ ਕੀਤੀ, ਗੁਰੂ ਅਮਰਦਾਸ ਸਾਹਿਬ ਜੀ ਨੂੰ ਪ੍ਰਸੰਨ ਕਰ ਲਿਆ। ਜਿੱਥੇ 22 ਮੰਜੀਆਂ ਸਿੱਖਾਂ ਨੂੰ ਦਿੱਤੀਆਂ ਸੀ, ਉਹਨਾਂ ਦੇ ਵਿੱਚੋਂ ਇੱਕ ਅਬਦੁੱਲੇ ਨੂੰ ਵੀ ਮਹਾਰਾਜ ਨੇ ਦਿੱਤੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸਤਿਗੁਰਾਂ ਨੇ ਸਮਰੱਥ ਕਰ ਦਿੱਤਾ ਅਬਦੁੱਲੇ ਨੂੰ। ਗੁਰੂ ਕਾ ਸਿੱਖ ਬਣ ਗਿਆ ਕਿ ਤੂੰ ਆਪ ਤਰਿਆ ਅਤੇ ਹੋਰਨਾਂ ਨੂੰ ਵੀ ਨਾਮ ਬਾਣੀ ਦਾ ਉਪਦੇਸ਼ ਦੇ ਕੇ ਤਾਰਨਾ ਕਰ। ਐਸੀ ਵੱਡੀ ਬਰਕਤ, ਐਸੀ ਵੱਡੀ ਜਿਹੜੀ ਸ਼ਕਤੀ, ਐਸਾ ਵੱਡਾ ਪ੍ਰਤਾਪ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ, ਜਿਨ੍ਹਾਂ ਦੇ ਉੱਤੇ ਬਹੁਤ ਸਿੱਖਾਂ ਦੇ ਉੱਤੇ ਮਹਾਰਾਜ ਨੇ ਕਿਰਪਾ ਕੀਤੀ ਅਤੇ ਮਹਾਨ ਉਪਦੇਸ਼ ਦਿੱਤਾ, ਉਹ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ, ਜਿੱਥੇ ਪ੍ਰਤੱਖ ਸਮੇਂ ਦੇ ਵਿੱਚ, ਜੀਵਨ ਕਾਲ ਸਮੇਂ ਦੇ ਵਿੱਚ ਸਤਿਗੁਰਾਂ ਨੇ ਸਿੱਖਾਂ ਨੂੰ ਉਤਾਰਿਆ, ਅਤੇ ਆਉਣ ਵਾਲੇ ਭਵਿੱਖ ਨੂੰ ਜਾਣਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੋ ਗੁਰਬਾਣੀ ਰੂਪ ਬਚਨ ਨੇ ਪ੍ਰਗਟ ਕਰਕੇ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਪੜ੍ਹਨਗੇ, ਸੁਣਨਗੇ, ਇਹਨਾਂ ਉਪਦੇਸ਼ਾਂ ਨੂੰ ਕਮਾਉਣਗੇ, ਸਾਡੇ ਸ਼ਬਦਾਂ ਦੇ ਵਿੱਚੋਂ, ਸਾਡੇ ਇਹ ਸਿੱਖਿਆ ਦੇ ਵਿੱਚੋਂ ਸਾਡੇ ਦਰਸ਼ਨ ਹੋਇਆ ਕਰਨਗੇ, ਅਤੇ ਉਹਨਾਂ ਦੀ ਵੀ ਕਲਿਆਣ ਹੋਇਆ ਕਰੇਗੀ, ਉਹਨਾਂ ਦੀ ਵੀ ਮੁਕਤੀ ਹੋਇਆ ਕਰੇਗੀ, ਗੁਰੂ ਦਰ 'ਤੇ ਪ੍ਰਵਾਨ ਹੋਇਆ ਕਰਨਗੇ। ਇਹ ਸ਼ਬਦ ਮਲਾਰ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਗਰੀਬ ਨਿਵਾਜ ਜੀ ਕਿਰਪਾ ਕਰ ਰਹੇ ਹਨ।
ਜੀਉ ਪਿੰਡ ਪ੍ਰਾਣ ਸਭ ਤਿਸਕੇ, ਘਟ ਘਟ ਰਹਿਆ ਸਮਾਈ।
ਸਿੱਖ ਸੰਗਤਾਂ ਬੈਠੀਆਂ ਹੋਈਆਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ। ਮਹਾਰਾਜ ਕੋਈ ਉਪਦੇਸ਼ ਦਿਓ, ਜਿਸ ਕਰਕੇ ਸੰਸਾਰ ਦੇ ਵੱਲੋਂ ਜਿਹੜਾ ਮੋਹ ਜਿਹਾ ਹੈ, ਮਮਤਾ ਜੀ ਹੈ ਕਿ ਆਹ ਵੀ ਮੇਰਾ, ਉਹ ਵੀ ਮੇਰਾ ਹੈ, ਇਹਨਾਂ ਤੋਂ ਜਿਹੜਾ ਛੁਟਕਾਰਾ ਹੋ ਸਕੇ, ਇਹਨਾਂ ਤੋਂ ਅਸੀਂ ਕੁਝ ਮੁਕਤੀ ਪ੍ਰਾਪਤ ਕਰ ਸਕੀਏ, ਇਹੋ ਜਿਹਾ ਮਹਾਰਾਜ ਸਾਨੂੰ ਕੋਈ ਉਪਦੇਸ਼ ਦਿਓ, ਕੋਈ ਵੈਰਾਗਜਨਕ ਉਪਦੇਸ਼। ਬੇਨਤੀ ਸਰਵਣ ਕਰਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਗਰੀਬ ਨਿਵਾਜ ਮਹਾਰਾਜ ਬਚਨ ਕਰਨ ਲੱਗੇ। ਕਹਿਣ ਲੱਗੇ, ਭਾਈ ਇੱਥੇ ਕੀ ਮਾਣ ਕਰਨਾ ਹੈ, ਇੱਥੇ ਕੀ ਰਹਿ ਕੇ ਹੰਕਾਰ ਕਰਨਾ ਹੈ ਕਿ ਆਹ ਵੀ ਮੇਰਾ, ਉਹ ਵੀ ਮੇਰਾ। ਸਾਹਿਬ ਕਹਿਣ ਲੱਗੇ, ਜੀਓ ਪਿੰਡ ਪ੍ਰਾਣ ਸਭ ਤਿਸਕੇ। ਕਹਿਣ ਲੱਗੇ, ਪਿੰਡ, ਪਿੰਡ ਨਾਮ ਹੈ ਸਰੀਰ ਦਾ। ਕਹਿਣ ਲੱਗੇ, ਭਾਈ ਇਹ ਤਾਂ ਆਪਣਾ ਸਰੀਰ ਵੀ ਆਪਣਾ ਨਹੀਂ ਹੈ, ਇਹ ਤਾਂ ਉਹ ਤਿਸਕਾ, ਉਹ ਜਿਹਨੇ ਨੂੰ ਸਾਜਿਆ ਹੈ, ਜਿਹਨੇ ਨੂੰ ਬਣਾਇਆ ਹੈ, ਇਹ ਤਾਂ ਪਰਮੇਸ਼ਰ ਦਾ ਹੈ। ਅਤੇ ਜੀਓ, ਜੀਓ ਇਹਦੇ ਵਿੱਚ ਜਾਨ ਪਾਈ ਹੋਈ ਹੈ, ਇਹਦੇ ਵਿੱਚ ਮਨ ਪਾਇਆ ਹੋਇਆ, ਜੀਓ ਪਾਈ, ਜਿੰਦ ਪਾਈ ਹੋਈ ਹੈ। ਮਹਾਰਾਜ ਕਹਿੰਦੇ, ਭਾਈ ਇਹ ਵੀ ਉਹਦੀ ਹੈ, ਉਹਨੇ ਵਿੱਚ ਟਿਕਾਈ ਹੋਈ ਹੈ ਸਰੀਰ ਦੇ ਵਿੱਚ, ਇਹ ਸਰੀਰ ਆ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜੱਗ ਮੈਂ ਆਇਆ, ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ। ਜੇ ਪਰਮੇਸ਼ੁਰ ਨੇ ਆਪਣੀ ਜੋਤ ਅੰਸ਼ ਸੱਤਿਆ ਜੀਓ ਟਿਕਾਇਆ ਤਾਂ ਫਿਰ ਹੀ ਤੂੰ ਸੰਸਾਰ ਦੇ ਵਿੱਚ ਆਇਆ ਨੇ, ਤੇਰਾ ਕੌਣ ਸੀ, ਤੂੰ ਤੇਰੀ ਕੀ ਹੋਂਦ ਸੀ। ਮਹਾਰਾਜ ਕਹਿੰਦੇ ਪਿੰਡ ਸਰੀਰ ਵੀ ਉਹਦਾ ਹੈ, ਉਹਨੇ ਦਿੱਤਾ ਹੈ, ਜੀਓ ਫਿਰ ਇਹਦੇ ਵਿੱਚ ਜਿੰਦ ਹੈ, ਉਹ ਵੀ ਉਹਦੀ ਪ੍ਰਾਣ, ਪ੍ਰਾਣ ਕੀ ਆ ਜਿਹੜੇ ਸਵਾਸ ਚੱਲ ਰਹੇ ਹੈ, ਇਹ ਵੀ ਉਸੇ ਦੇ ਹੀ ਹੈ, ਇਹ ਉਸਨੇ ਬਖਸ਼ ਹੋਏ ਨੇ। ਉਹਨੇ ਮਹਾਰਾਜ ਕਹਿਣ ਲੱਗੇ ਗਿਣ ਕੇ ਦਿੱਤੇ ਨੇ, ਗੁਰੂ ਅਰਜਨ ਮਹਾਰਾਜ ਸਾਹਿਬ ਜੀ ਆਖਦੇ ਨੇ, ਗਣ ਘਾਲੇ ਸਭ ਦਿਵਸ ਸਾਸ ਨਹਿ ਵਢਣ ਘਟਣ ਸਿਲ ਤਿਲ ਸਾਰ। ਮਹਾਰਾਜ ਕਹਿੰਦੇ ਜਿਹੜੇ ਪ੍ਰਾਣ ਹੈ ਨਾ, ਇਹ ਜਿਹੜੇ ਸਵਾਸ ਹੈ ਨਾ, ਇਹ ਵੀ ਉਹਨੇ ਦਿੱਤੇ ਤਾਂ ਦਿੱਤੇ ਆ ਗਿਣ ਕੇ, ਸਾਰਾ ਹਿਸਾਬ ਕਿਤਾਬ ਕਰਕੇ ਫਿਰ ਤੈਨੂੰ ਸਵਾਸ ਦਿੱਤੇ ਆ ਕਿ ਤੂੰ ਇੰਨੇ ਸਵਾਸ ਲੈਣੇ ਹੈ, ਅਤੇ ਪਰਮੇਸ਼ੁਰ ਦੇ ਨਾਮ ਦੀ ਕਮਾਈ ਕਰਕੇ ਨਾ ਸਵਾਸਾਂ ਨੂੰ ਪ੍ਰਾਣਾਂ ਨੂੰ ਸਫਲਿਆਂ ਕਰਨਾ ਹੈ। ਮਹਾਰਾਜ ਕਹਿੰਦੇ ਆਪਣਾ ਇੱਥੇ ਹੈ ਹੀ ਕੋਈ ਨਹੀਂ, ਕਿਉਂ ਕਰਕੇ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਿੰਡ ਨਖਾਣ, ਜਿਹਨੇ ਜੀ ਪਾ ਕੇ ਸਰੀਰ ਦੇ ਵਿੱਚ ਜਿੰਦ ਪਾ ਕੇ ਪਿੰਡ ਸਰੀਰ ਨੂੰ ਸਾਜਿਆ ਹੈ, ਫਿਰ ਉਹਨੇ ਪਹਿਨਣ ਵਾਸਤੇ ਵੀ ਖਾਣ ਵਾਸਤੇ ਵੀ ਸਭ ਕੁਝ ਦਿੱਤਾ, ਕੇਵਲ ਸਾਜਿਆ ਹੀ ਨਹੀਂ ਹੈ, ਪ੍ਰਾਣ ਹੀ ਨਹੀਂ ਦਿੱਤੇ, ਸਰੀਰ ਨਹੀਂ ਦਿੱਤਾ, ਜਿੰਦ ਨਹੀਂ ਦਿੱਤਾ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਣ ਆਖੇ ਸਭ ਜਾਏ। ਸਾਹਿਬ ਕਹਿੰਦੇ ਤੈਨੂੰ ਸੋਹਣਾ ਨੱਕ ਲਾ ਦਿੱਤਾ, ਤੇਰੇ ਚਿਹਰੇ ਦੀ ਸੁੰਦਰਤਾਈ ਨੂੰ ਬਣਾਉਣ ਵਾਸਤੇ ਸੋਹਣਾ ਨੱਕ ਲਾ ਦਿੱਤਾ, ਬੋਲਣ ਵਾਸਤੇ ਜ਼ਬਾਨ ਦੇ ਦਿੱਤੀ ਜੋ ਲੱਤਰ ਲੱਤਰ ਬੋਲਦੀ ਹੈ, ਇਸ ਵਾਸਤੇ ਕੰਨ ਦੇ ਦਿੱਤੇ ਤੇਰੀ ਸਰੋਤ ਵਾਸਤੇ ਤੈਨੂੰ ਆਵਾਜ਼, ਤੈਨੂੰ ਸਮਝ ਆਵੇ ਕਿ ਕੀ ਕੋਈ ਬੋਲ ਰਿਹਾ, ਤੈਨੂੰ ਕੰਨ ਵੀ ਦੇ ਦਿੱਤੇ ਨੇ, ਇਹ ਸਾਰੇ ਪਰਮੇਸ਼ੁਰ ਦੇ ਗੁਣ ਨੇ। ਕਿਉਂ ਕਰਕੇ ਸਾਹਿਬ ਕਹਿੰਦੇ ਰਮਈਆ ਕੇ ਗੁਣ ਚੇਤ ਪੁਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨੇ ਉਬਾਰਿਆ, ਬਾਰ ਬਵਸਥਾ ਤੁਝੇ ਪਿਆਰਾ ਦੂਧ, ਜਦੋਂ ਤੇਰੀ ਬਾਲਕ ਅਵਸਥਾ ਸੀ ਉਦੋਂ ਤੇਰੇ ਦੁੱਧ ਪਿਆਉਂਦਾ ਰਿਹਾ ਪਰਮੇਸ਼ੁਰ, ਬਾਰਕ ਅਵਸਥਾ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਜਦੋਂ ਜਵਾਨੀ ਦੇ ਵਿੱਚ ਆਇਓ 36 ਪ੍ਰਕਾਰ ਦੇ ਭੋਜਨ ਤੇਰੇ ਵਾਸਤੇ ਪਰਮੇਸ਼ੁਰ ਨੇ ਤਿਆਰ, ਤੇਰੀ ਸੁੱਧ ਲਈ, ਤੇਰੀ ਖਬਰ ਲੈ ਰਿਹਾ ਹੈ ਪਰਮੇਸ਼ੁਰ। ਇੱਥੇ ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਨੇ ਜੀਓ ਪਿੰਡ ਪ੍ਰਾਣ ਸਭ ਤਿਸਕੇ, ਤਾਂ ਭਾਈ ਉਸ ਪਰਮੇਸ਼ੁਰ ਦੀ ਦਿੱਤੀ ਹੋਈ ਦਾਤ ਹੈ, ਇਹ ਤਾਂ ਉਸਨੇ ਦਿੱਤੇ ਹੋਏ ਨੇ, ਕਿੰਨੇ ਘੱਟ ਘੱਟ ਰਹਿਆ ਸਮਾਈ, ਜਿਹੜਾ ਸਾਰਿਆਂ ਦੇ ਵਿੱਚ ਘਟਾਂ ਘਟਾਂ ਦੇ ਵਿੱਚ ਸਮਾਇਆ ਹੋਇਆ, ਰਮਿਆ ਹੋਇਆ, ਜ਼ਮੀਨ ਜਮਾਨ ਕੇ ਵਿਖੇ, ਸਮਸਤ ਏਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਘਾਟ ਬਾਢ ਹੋਟ ਹੈ, ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਦਰਸ਼ਨ ਕਰ ਲਿਆ ਨਾ ਕਿ ਸਾਰੇ ਜਰਰੇ ਜਰਰੇ ਦੇ ਵਿੱਚ ਪਰਮੇਸ਼ੁਰ ਹੈ, ਉਹਨਾਂ ਨੇ ਪੁਕਾਰਾਂ ਕਰਕੇ ਆਖਿਆ ਕਿ ਭਾਈ ਘੱਟ ਨਾਮ ਹੈ ਹਿਰਦੇ ਦਾ, ਘੱਟ ਨਾਮ ਹੈ ਸੋ ਮਨ ਦਾ, ਜ ਹਰ ਹਰ ਦੇ ਹਿਰਦੇ ਦੇ ਵਿੱਚ ਪਰਮੇਸ਼ੁਰ ਜਿਹੜਾ ਹੈ ਉਹ ਵਸ ਰਿਹਾ ਹੈ। ਮਹਾਰਾਜ ਕਹਿੰਦੇ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਨਾ, ਸਭ ਮੈਂ ਰਮਿਆ ਰਾਮ ਹਮਾਰਾ, ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਇਹ ਉਹਦਾ ਹੀ ਜੀਓ ਜਿੰਦ ਹੈ, ਉਹਦਾ ਹੀ ਦਿੱਤਾ ਹੋਇਆ ਪਿੰਡ ਸਰੀਰ ਹੈ, ਜਿਹੜਾ ਸਰੀਰ ਨੂੰ ਚਲਾਉਣ ਵਾਸਤੇ ਪ੍ਰਾਣ ਦੇ ਦਿੱਤੇ ਹੈ, ਇਹ ਭਾਈ ਉਸੇ ਪਰਮੇਸ਼ੁਰ ਨੇ ਦਿੱਤੇ ਹਨ।
ਏਕਸ ਬਿਨ ਮੈਂ ਆਵਰ ਨਾ ਜਾਣਾ, ਸਤਿਗੁਰ ਦੀਆ ਬੁਝਾਈ।
ਗੁਰੂ ਅਮਰਦਾਸ ਸਾਹਿਬ ਜੀ ਆਖ ਰਹੇ ਨੇ ਭਾਈ ਅਸੀਂ ਤਾਂ ਜਦੋਂ ਗੁਰੂ ਅੰਗਦ ਸਾਹਿਬ ਜੀ ਦੀ ਸੰਗਤ ਕੀਤੀ, ਗੁਰੂ ਅਮਰ ਅੰਗਦ ਸਾਹਿਬ ਜੀ ਦੀ ਸੇਵਾ ਕੀਤੀ, ਉਹਨਾਂ ਦੇ ਹੁਕਮ ਨੂੰ ਮੰਨਿਆ ਅਤੇ ਸਤਿਗੁਰ ਦੀਆ ਬੁਝਾਈ, ਉਹਨਾਂ ਨੇ ਸਾਡੇ ਉੱਤੇ ਕਿਰਪਾ ਕਰ ਦਿੱਤੀ ਅਤੇ ਸਾਨੂੰ ਸਾਰੀ ਗੱਲ ਜਿਹੜੀ ਬੁਝਾ ਦਿੱਤੀ, ਜਣਾ ਦਿੱਤੀ ਕਿ ਇਹ ਸਭ ਕੁਝ ਪਰਮੇਸ਼ੁਰ ਦਾ ਹੀ ਹੈ ਅਤੇ ਤੁਹਾਡਾ ਕੁਝ ਨਹੀਂ ਹੈ। ਫਿਰ ਕਹਿੰਦੇ ਏਕਸ ਬਿਨ ਮੈਂ ਅਵਰ ਨਾ ਜਾਣਾ, ਉਦੋਂ ਤੋਂ ਬਾਅਦ ਫਿਰ ਅਸੀਂ ਇੱਕ ਤੋਂ ਬਗੈਰ ਹੋਰ ਕਿਸੇ ਨੂੰ ਜਾਣਿਆ ਹੀ ਨਹੀਂ ਕਿ ਹੋਰ ਕੋਈ ਸਮਰੱਥਾਵਾਨ ਹੋਵੇ, ਚਾਹੇ ਕੋਈ ਸਰੀਰ ਦੀ ਸਾਜਨਾ ਕਰਨ ਵਾਲਾ ਹੋਵੇ, ਕੋਈ ਪ੍ਰਾਣ ਦੇਣ ਵਾਲਾ, ਸਵਾਸ ਦੇਣ ਵਾਲਾ ਹੋਵੇ, ਕੋਈ ਜਿੰਦ ਦੇਣ ਵਾਲਾ ਹੋਵੇ, ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਵੇ, ਹੋਰ ਤਾਂ ਦੂਜਾ ਕੋਈ ਵੀ ਨਹੀਂ ਹੈ। ਏਕਸ ਬਿਨ ਮੈਂ ਅਵਰ ਨਾ ਜਾਣਾ, ਸਤਿਗੁਰੂ ਦੀਆ ਬੁਝਾਈ, ਸਾਨੂੰ ਸਤਿਗੁਰਾਂ ਨੇ ਇਹ ਸੋਝੀ ਦੇ ਦਿੱਤੀ ਹੈ, ਹੁਣ ਅਸੀਂ ਇੱਕ ਤੋਂ ਬਗੈਰ ਭਾਈ ਕਿਸੇ ਨੂੰ ਹੋਰ ਕੁਝ ਸਮਝਦੇ ਨਹੀਂ ਹਾਂ।
ਮਨ ਮੇਰੇ ਨਾਮ ਰਹੋਂ ਲਿਵਲਾਈ,
ਆਪਣੇ ਮਨ ਨੂੰ ਸੰਬੋਧਨ ਕਰਕੇ ਆਪਣੇ ਤਾਈ, ਸਿੱਖ ਸੰਗਤਾਂ ਦੇ ਤਾਈ ਸਾਹਿਬ ਜੀ ਆਖ ਰਹੇ ਨੇ ਕਿ ਮੇਰੇ ਮਨ ਨਾਮ ਰਹੋਂ ਲਿਵਲਾਈ। ਇਹ ਮੇਰੇ ਮਨਾਂ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਉਹਦੇ ਨਾਲ ਸਦਾ ਹੀ ਆਪਣੀ ਲਿਵ ਨੂੰ ਲਾ ਕੇ ਰੱਖਿਆ ਕਰੋ। ਸੁਰਤੀ ਨੂੰ ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਜੋੜ ਕੇ ਰੱਖਣਾ ਕਰੋ।
ਅਦਿਸ਼ਟ ਅਗੋਚਰ ਅਪਰੰਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ।
ਮਹਾਰਾਜ ਕਹਿੰਦੇ ਨੇ ਉਹ ਕਰਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜੋ ਪਰਮੇਸ਼ਰ ਹੈ ਨਾ, ਉਹ ਕਰਤਾ ਧਰਤਾ ਹੈ, ਉਹ ਸਾਰਿਆਂ ਦਾ ਕਰਨ ਵਾਲਾ ਹੈ। ਇਹ ਪ੍ਰਾਣ ਪਿੰਡ ਜਿੰਦ ਸਰੀਰ ਜੋ ਵੀ ਹੈ ਉਹਨੇ ਕਰਤੇ ਨੇ ਬਣਾਇਆ ਹੋਇਆ। ਉਹ ਅਦਿਸ਼ਟ, ਉਹ ਕਿਸੇ ਦੀ ਦ੍ਰਿਸ਼ਟੀ ਦੇ ਵਿੱਚ ਨਹੀਂ ਹੈ, ਉਹ ਤਾਂ ਰੱਬ ਦੇ ਪਿਆਰਿਆਂ ਦੀ ਦ੍ਰਿਸ਼ਟੀ ਦੇ ਵਿੱਚ ਹੈ, ਬਾਕੀ ਉਹ ਗੁਪਤ ਅਗੋਚਰ। ਅਗੋਚਰ ਕਹੀਏ ਉਹ ਕਿਸੇ ਦੇ ਗੋਚਰਾ ਨਹੀਂ ਹੈ, ਉਹਨੂੰ ਕਿਸੇ ਦੀ ਲੋੜ ਨਹੀਂ ਹੈ, ਅਗੋਚਰ ਹੈ। ਉਹਦੇ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੈ। ਜਿਹੜੇ ਸਰੀਰ ਦੇ ਵਿੱਚ ਗਿਆਨ ਇੰਦਰੀ ਮੰਨੇ ਗਏ ਹੈ ਨਾ, ਉਹਨਾਂ ਦੀ ਪਹੁੰਚ ਤੋਂ ਦੂਰ ਹੈ। ਜਿਹੜਾ ਮਨ ਹੈ, ਮਨ ਦੀ ਪਹੁੰਚ ਤੋਂ ਦੂਰ ਹੈ, ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਜੇ ਤਾਂ ਮਨ ਆਤਮਾ ਦੇ ਨਾਲ ਜੁੜ ਗਿਆ, ਪਰਮੇਸ਼ਰ ਦੀ ਬੰਦਗੀ ਦੇ ਨਾਲ ਜੁੜ ਗਿਆ, ਤਾਂ ਫਿਰ ਤਾਂ ਵਿੱਚ ਪਹੁੰਚ ਜਾਵੇਗਾ, ਨਹੀਂ ਤਾਂ ਫਿਰ ਮਨ ਦੀ ਵੀ ਕੋਈ ਪਹੁੰਚ ਨਹੀਂ ਉੱਥੇ। ਮਨ ਵੀ ਜੜ ਹੈ। ਜੇ ਤਾਂ ਮਨ ਪਦਾਰਥਾਂ ਦੇ ਨਾਲ ਜੁੜਿਆ ਹੈ, ਸੰਸਾਰੀ ਢਾਂਚੇ ਦੇ ਨਾਲ ਮਨ ਜੁੜਿਆ ਹੈ ਨਾ, ਫਿਰ ਇਹ ਮਨ ਜੜ ਹੈ, ਇਹ ਕਿਸੇ ਕੰਮ ਨਹੀਂ। ਅਤੇ ਜੇ ਇਹੋ ਹੀ ਮਨ ਅੰਤਰ ਆਤਮਾ ਜੋ ਅੰਸ ਅੰਸ ਵਿੱਚ ਜੋਤ ਟਿਕੀ ਹੋਈ ਹੈ ਨਾ ਪਰਮੇਸ਼ਰ ਦੀ, ਜਿਹੜੀ ਕਹਿੰਦੇ ਕਿ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੇ, ਕਿ ਜਿਹੜਾ ਬ੍ਰਹਿਮੰਡ ਬਾਹਰ ਦਿਸ ਰਿਹਾ ਉਹੀ ਬ੍ਰਹਿਮੰਡ ਅੰਦਰ ਹੈ, ਅਤੇ ਅੰਦਰ ਜਿਹੜਾ ਪਰਮੇਸ਼ਰ ਟਿਕਿਆ ਹੋਇਆ ਹੈ, ਉਹ ਪਰਮੇਸ਼ਰ ਕੀ ਉਹ ਜੋ ਪਰਮੇਸ਼ਰ ਦੀ ਆਤਮਾ ਹੈ, ਜੋਤ ਹੈ, ਉਹ ਜਿਹੜਾ ਮਨ ਹੈ, ਉਹ ਜੇ ਮਨ ਅੰਦਰ ਜੋਤ ਦੇ ਨਾਲ ਜੁੜਦਾ ਹੈ ਤਾਂ ਫਿਰ ਇਹ ਮਨ ਸੱਚਾ ਹੈ, ਇਹ ਪਰਮੇਸ਼ਰ ਦਾ ਰੂਪ ਹੈ। ਜੇ ਪਦਾਰਥਾਂ ਦੇ ਨਾਲ ਜੁੜਦਾ ਤਾਂ ਫਿਰ ਜੜ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਅਦਿਸ਼ਟ ਹੈ, ਉਹ ਦਿਸਣ ਤੋਂ ਰਹਿਤ ਹੈ, ਅਗੋਚਰ, ਉੱਥੇ ਇੰਦਰੀਆਂ ਦੀ ਪਹੁੰਚ ਤੋਂ ਰਹਿਤ ਹੈ, ਉੱਥੇ ਕੋਈ ਪਹੁੰਚ ਨਹੀਂ ਸਕਦਾ, ਉਹ ਅਗੋਚਰ ਹੈ, ਉਹਨੂੰ ਕਿਸੇ ਦੀ ਲੋੜ ਨਹੀਂ, ਉਹ ਅਗੋਚਰ ਹੈ। ਅਪਰੰਪਰ, ਉਹ ਪਾਰਾਵਾਰ ਤੋਂ ਰਹਿਤ ਹੈ, ਉਹਦਾ ਕੋਈ ਪਾਰਾਵਾਰ ਨਹੀਂ ਹੈ, ਕਿ ਨਾ ਕਿੱਡਾ ਕੁ ਕਿਨਾਰਾ ਹੈ, ਕਿੰਨਾ ਕੁ ਡੂੰਘਾਈ ਦੇ ਵਿੱਚ ਹੈ, ਕਹਿੰਦੇ ਕੋ ਪਰਾ ਪਰੰਪਰ ਪਰੇ ਤੋਂ ਪਰੇ ਹੈ, ਅਤੇ ਕਰਤਾ ਉਹ ਸਾਰਿਆਂ ਦਾ ਕਰਤਾ ਧਰਤਾ ਹੈ। ਗੁਰ ਕੈ ਸ਼ਬਦ ਹਰ ਧਿਆਈ, ਜਦੋਂ ਗੁਰੂ ਪਰਮੇਸ਼ਰ ਨੇ ਸਾਨੂੰ ਉਪਦੇਸ਼ ਦਿੱਤਾ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਸਾਨੂੰ ਉਪਦੇਸ਼ ਦਿੱਤਾ, ਨਾਮ ਸਿਮਰਨ ਦੀ ਬੰਦਗੀ ਦਾ ਮਹਾਨ ਖਜ਼ਾਨਾ ਬਖਸ਼ਿਸ਼ ਕੀਤਾ, ਫਿਰ ਅਸੀਂ ਅੰਤਰ ਆਤਮੇ ਉਹਨਾਂ ਨੂੰ ਆਪਣੇ ਅੰਦਰ ਧਿਆਉਣਾ ਕੀਤਾ, ਅੰਦਰੋਂ ਯਾਦ ਕੀਤਾ ਅਤੇ ਦਰਸ਼ਨ ਕੀਤੇ।
ਰਹਾਉ
ਰਹਾਉ ਦਾ ਵਿਸਰਾਮ ਹੈ।
ਮਨ ਤਨ ਭੀਜੈ ਏਕ ਲਿਵ ਲਾਗੈ ਸਹਿਜੇ ਰਹੇ ਸਮਾਈ।
ਸਾਹਿਬ ਕਹਿਣ ਲੱਗੇ ਜਦੋਂ ਫਿਰ ਇੱਕ ਦੇ ਨਾਲ ਲਿਵ ਲੱਗ ਜਾਵੇ ਨਾ, ਇੱਕ ਦੇ ਨਾਲ ਮਨ ਜੁੜ ਜਾਵੇ, ਅਤੇ ਮਨ ਤਨ ਭੀਜੈ, ਫਿਰ ਉਹਦਾ ਮਨ ਅਤੇ ਸਰੀਰ ਜਿਹੜਾ ਪਰਮੇਸ਼ਰ ਦੇ ਪਿਆਰ ਦੇ ਵਿੱਚ ਭਿੱਜ ਜਾਂਦਾ ਹੈ, ਪਰਮੇਸ਼ਰ ਦੇ ਪਿਆਰ ਦੇ ਵਿੱਚ ਆ ਜਾਂਦਾ ਹੈ। ਸਹਿਜੇ ਰਹੇ ਸਮਾਈ, ਫਿਰ ਸਹਿਜੇ ਕਹੀਏ ਗਿਆਨ ਦੇ ਵਿੱਚ ਮਨੁੱਖ ਮਨ ਜਿਹੜਾ ਸਮਾ ਜਾਂਦਾ ਹੈ, ਉਹਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ ਹੈ, ਉਹਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ ਅਤੇ ਪਰਮੇਸ਼ਰ ਦੇ ਵਿੱਚ ਸਮਾ ਜਾਂਦਾ ਹੈ। ਪਰਮੇਸ਼ੁਰ ਦੇ ਵਿੱਚ ਅਭੇਦ ਹੋ ਜਾਂਦਾ ਹੈ ਜਦੋਂ ਲਿਵ ਲਾ ਕੇ ਪਰਮੇਸ਼ੁਰ ਦੇ ਨਾਲ ਮਨ ਅਤੇ ਮਨ ਬਾਣੀ ਸਰੀਰ ਕਰਕੇ ਜਦੋਂ ਭਿੱਜ ਗਿਆ।
ਗੁਰ ਪ੍ਰਸਾਦੀ ਭ੍ਰਮ ਪਾਉ ਭਾਗੈ ਏਕ ਨਾਮ ਲਿਵ ਲਾਈ।
ਮਹਾਰੇ ਕਹਿੰਦੇ ਨੇ ਜਦੋਂ ਗੁਰ ਪ੍ਰਸਾਦੀ ਗੁਰਾਂ ਦੀ ਪੂਰੇ ਸਤਿਗੁਰਾਂ ਦੀ ਕਿਰਪਾ ਹੋ ਜਾਵੇ ਨਾ ਅਤੇ ਭ੍ਰਮ ਪਾਉ ਭਾਗੈ, ਫਿਰ ਜਿਹੜਾ ਭਰਮ ਹੈ, ਭਰਮ ਕੀ ਹੈ ਕਿ ਦੁਨੀਆਂ ਨੂੰ ਸੱਚ ਮੰਨ ਕੇ ਬੈਠੇ ਰਹਿਣਾ, ਇਹ ਭਰਮ ਹੈ। ਜਿਸ ਤਰ੍ਹਾਂ ਨਾ ਜ਼ਿਆਦਾ ਹਨੇਰਾ ਹੋਵੇ ਅਤੇ ਨਾ ਜ਼ਿਆਦਾ ਚਾਨਣ ਹੋਵੇ ਅਤੇ ਘੁਸਮੁਸਾ ਜਿਹਾ ਸਮਾਂ ਹੋਵੇ ਨਾ, ਅਤੇ ਉਦੋਂ ਕੋਈ ਰੱਸਾ ਪਿਆ ਹੋਵੇ ਅਤੇ ਵੇਖਣ ਵਾਲੇ ਨੂੰ ਇਹ ਜਾਪਦਾ ਹੈ ਕਿ ਸੱਪ ਹੈ, ਹੁੰਦਾ ਉਹ ਰੱਸਾ ਹੈ। ਜੇ ਤਾਂ ਪੂਰਾ ਹਨੇਰਾ ਹੋਵੇ ਅਤੇ ਫਿਰ ਤਾਂ ਉਹ ਦਿਸਣਾ ਹੀ ਨਹੀਂ ਅਤੇ ਫਿਰ ਤਾਂ ਕੋਈ ਭਰਮ ਨਹੀਂ, ਅਤੇ ਜੇ ਸਾਰਾ ਹੀ ਚਾਨਣ ਹੋਵੇ ਅਤੇ ਫਿਰ ਤਾਂ ਆਪਾਂ ਕਾਹ ਲੱਗ ਜਾਣਾ ਕਿ ਰੱਸਾ ਪਿਆ ਸੱਪ ਨਹੀਂ ਹੈ। ਜਦੋਂ ਥੋੜ੍ਹਾ ਜਿਹਾ ਹਨੇਰਾ ਅਤੇ ਥੋੜ੍ਹਾ ਜਿਹਾ ਚਾਨਣ ਹੋਵੇ ਨਾ, ਨਾ ਹਨੇਰਾ ਅਤੇ ਨਾ ਚਾਨਣ, ਕੋਈ ਜਦੋਂ ਭਰਮ ਦੇ ਵਿੱਚ ਪੈਣਾ ਹੋਵੇ, ਝੌਲਾ ਜਿਹਾ ਪੈਣਾ ਹੋਵੇ, ਉਦੋਂ ਜਿਹੜਾ ਉਹ ਵੇਖਿਆ ਜਾਂਦਾ ਹੈ ਕਿ ਰੱਸਾ ਪਿਆ ਹੁੰਦਾ ਅਤੇ ਵੇਖਣ ਵਾਲੇ ਨੂੰ ਇਹ ਭਰਮ ਪੈ ਜਾਂਦਾ ਕਿ ਸੱਪ ਹੈ। ਅਤੇ ਜਦੋਂ ਸੱਪ ਹੁੰਦਾ ਨਹੀਂ, ਜਦੋਂ ਦਿਨ ਚੜ੍ਹਦਾ ਫਿਰ ਪਤਾ ਲੱਗਦਾ ਹੈ ਕਿ ਨਹੀਂ ਸੱਪ ਨਹੀਂ ਸੀ ਤਾਂ ਰੱਸਾ ਸੀਗਾ। ਕਹਿੰਦੇ ਕਿ ਭਰਮ ਐਸਾ ਹੀ ਹੈ ਕਿ ਜਿਹੜਾ ਸੰਸਾਰ ਹੈ ਇੱਥੇ ਗਿਆਨ ਦਾ ਹਨੇਰਾ ਹੈ, ਅਤੇ ਮਨੁੱਖ ਜਿਹੜਾ ਭਰਮ ਦੇ ਵਿੱਚ ਪੈ ਕੇ ਨਾ ਅਤੇ ਸੰਸਾਰ ਅਤੇ ਸੰਸਾਰ ਦੇ ਜਿਹੜੇ ਪਦਾਰਥ ਹੈ ਜੋ ਵੀ ਹੈ, ਇਹ ਤਾਂ ਹੈ ਤਾਂ ਸੱਚ ਨਹੀਂ ਹੈ, ਪਰ ਇਹਦੇ ਵਿੱਚ ਭਰਮ ਦੇ ਵਿੱਚ ਪਿਆ ਹੋਇਆ ਕਿ ਸਾਰਿਆਂ ਨੂੰ ਸੱਚ ਮੰਨ ਕੇ ਬੈਠਾ ਹੋਇਆ ਕਿ ਇਹ ਸੱਚ ਹੈ, ਇਹ ਭਾਵ ਕਿ ਸਦਾ ਰਹਿਣ ਵਾਲਾ ਪਰ ਰਹਿ ਹੀ ਨਾ ਰਹਿਣ ਵਾਲਾ, ਸੂਰਜ ਹੈ, ਚੰਦਰਮਾ ਹੈ, ਇਹਨੂੰ ਵੇਖ ਕਰਕੇ ਕੋਈ ਭਰਮ ਜਾਵੇ ਹੋ ਸਕਦਾ, ਇਹ ਪੱਕੇ ਹੀ ਰਹਿੰਦੇ ਹੋਣਗੇ, ਇਹਨਾਂ ਨੂੰ ਕੋਈ ਅੰਤ ਨਹੀਂ ਆਉਂਦਾ ਹੋਵੇਗਾ, ਇਹਨਾਂ ਨੂੰ ਮੌਤ ਨਹੀਂ ਆਉਂਦੀ ਹੋਵੇਗੀ। ਮਹਾਰਾਜ ਕਹਿੰਦੇ ਵੀ ਭਰਮ ਹੀ ਹੈ, ਉਹ ਵੀ ਕਾਲ ਦੇ ਅਧੀਨ ਨੇ, ਉਹਨਾਂ ਦਾ ਵੀ ਅੰਤ ਸਮਾਂ ਆਉਂਦਾ ਹੈ। ਇਸ 'ਤੇ ਮਹਾਰਾਜ ਕਹਿੰਦੇ ਭਰਮ ਜਿਹਦੇ ਮਨ ਦੇ ਵਿੱਚ ਕੋਈ ਭਰਮ ਪਿਆ ਹੋਵੇ ਇਸ ਗੱਲ ਦਾ ਕਿ ਦੁਨੀਆਂ ਸੱਚ, ਫਿਰ ਭਾਉ ਜਿਹਦੇ ਹਿਰਦੇ ਦੇ ਵਿੱਚ ਭਾਉ ਡਰ ਹੋਵੇ ਹਰ ਵਕਤ ਕਿਸੇ ਦਾ, ਦੁਨੀਆਂ ਦਾ, ਮਨੁੱਖ ਦਾ, ਸ਼ੇਰ ਦਾ ਆਦਿਕ ਜੋ ਵੀ ਜਮਾਂ ਦਾ ਡਰ ਹੋਵੇ, ਹਰ ਵਕਤ ਮਨੁੱਖ ਡਰ ਦੇ ਵਿੱਚ ਹੀ ਰਹਿੰਦਾ ਹੈ, ਹਰ ਮਨੁੱਖ ਦੁਨੀਆਂ ਦੇ ਵਿੱਚ ਵੀ ਡਰ ਕੇ ਰਹਿੰਦਾ ਹੈ, ਭੈ ਦੇ ਵਿੱਚ ਰਹਿੰਦਾ ਹੈ ਕਿ ਮੈਨੂੰ ਆਹ ਨੁਕਸਾਨ ਨਾ ਹੋ ਜਾਵੇ ਅੰਤ ਸਮੇਂ 'ਤੇ, ਮੈਨੂੰ ਜਮ ਨਾ ਪਕੜ ਲੈਣ। ਅਤੇ ਮਹਾਰਾਜ ਇਹ ਭਰਮ ਦੂਰ ਕਿਸ ਤਰ੍ਹਾਂ ਹੁੰਦਾ ਹੈ, ਇਹ ਡਰ ਦੂਰ ਕਿਸ ਤਰ੍ਹਾਂ ਹੁੰਦਾ ਹੈ? ਮਹਾਰਾਜ ਕਹਿੰਦੇ ਗੁਰਪ੍ਰਸਾਦੀ ਏਕ ਨਾਮ ਲਿਵ ਲਾਈ। ਜਦੋਂ ਗੁਰੂ ਦੀ ਕਿਰਪਾ ਹੋ ਗਈ ਅਤੇ ਇੱਕ ਦੇ ਨਾਲ ਨਾਮ ਦੇ ਵਿੱਚ ਜਦੋਂ ਲਿਵ ਲੱਗ ਜਾਵੇ ਨਾ, ਫਿਰ ਸਾਰਾ ਭਉ ਡਰ ਜਿਹੜੇ ਭਰਮ ਨੇ ਭੱਗ ਜਾਂਦੇ ਨੇ, ਭੱਜ ਜਾਂਦੇ ਨੇ, ਨਾਸ ਹੋ ਜਾਂਦੇ ਹਨ।
ਗੁਰ ਬਚਨੀ ਸੱਚ ਕਾਰ ਕਮਾਵੇ ਗਤ ਮਤ ਤਬ ਹੀ ਪਾਈ।
ਮਹਾਰਾਜ ਕਹਿੰਦੇ ਗੁਰ ਬਚਨਾਂ ਦੇ ਦੁਆਰਾ, ਗੁਰੂ ਦੇ ਹੁਕਮ ਦੇ ਦੁਆਰਾ, ਜਿਨ੍ਹਾਂ ਨੇ ਸੱਚ ਕਾਰ ਨੂੰ, ਸੇਵਾ ਨੂੰ ਕਮਾਉਣਾ ਕੀਤਾ ਹੈ ਨਾ, ਅਤੇ ਗਤ ਮਤ ਤਬ ਹੀ ਪਾਈ, ਉਦੋਂ ਮੁਕਤੀ ਗਤ ਕੀ ਮਹਾਨ ਅਵਸਥਾ ਪ੍ਰਾਪਤ ਹੁੰਦੀ ਹੈ, ਮਤ ਕੀ ਵਿਸ਼ੈਣੀ ਬੁੱਧ ਸ੍ਰੇਸ਼ਠ ਮਤ ਜਿਹੜੀ ਉਹ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਕੀ ਕਾਰ ਸੇਵਾ ਨੂੰ ਕਮਾਵਾਂਗੇ, ਜਦੋਂ ਸੇਵਾ ਨੂੰ ਕਰਾਂਗੇ। ਆਪ ਸਤਿਗੁਰਾਂ ਨੇ ਬੇਅੰਤ ਬੇਅੰਤ ਸੇਵਾ ਕੀਤੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ, ਗੁਰੂ ਅੰਗਦ ਸਾਹਿਬ ਜੀ ਦੀ, ਅਤੇ ਮਹਾਨ ਗੁਰੂ ਮਹਾਰਾਜ ਜੀ ਦੀ ਕਿਰਪਾ ਹੋਈ ਤਾਂ ਉੱਤਮ ਅਵਸਥਾ ਨੂੰ ਗੁਰੂ ਅਮਰਦਾਸ ਸਾਹਿਬ ਜੀ ਪ੍ਰਾਪਤ ਹੋਏ, ਅਤੇ ਵਿਸ਼ੈਣੀ ਬੁੱਧੀ ਸ਼੍ਰੇਣੀ ਮਤ ਜਿਹੜੀ ਹੈ ਉਹ ਪ੍ਰਾਪਤ ਹੋਈ, ਜਿਸ ਕਰਕੇ ਗੁਰੂ ਨੂੰ ਜਾਣਨਾ ਕੀਤਾ ਅਤੇ ਗੁਰੂ ਨੂੰ ਪ੍ਰਾਪਤ ਕੀਤਾ। ਮਹਾਰਾਜ ਕਹਿੰਦੇ ਗੁਰਬਚਨੀ, ਗੁਰਬਚਨੀ ਕੀ ਹੈ? ਗੁਰਾਂ ਦੇ ਬਚਨ ਹੁਕਮ ਦੇ ਦੁਆਰਾ, ਜਿਸ ਤਰ੍ਹਾਂ ਗੁਰੂ ਨੇ ਕਿਹਾ ਨਾ, ਗੁਰ ਕਹਿਆ ਸਾ ਕਾਰ ਕਮਾਵੋ, ਜੋ ਗੁਰੂ ਨੇ ਕਿਹਾ ਉਸ ਕਾਰ ਨੂੰ ਕਮਾਵੇ, ਉਸ ਸੇਵਾ ਨੂੰ ਕਰੇ, ਫਿਰ ਉਹਨੂੰ ਗਤ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਮਤ ਵਿਸ਼ੈਣੀ ਬੁੱਧੀ ਭਾਈ ਪ੍ਰਾਪਤ ਹੋ ਜਾਂਦੀ ਹੈ।
ਕੋਟ ਮਦੇ ਕਿਸੇ ਬੁਝਾਏ ਤਿੰਨ ਰਾਮ ਨਾਮ ਲਿਵ ਲਾਈ।
ਮਹਾਰਾਜ ਕਹਿੰਦੇ ਕਰੋੜਾਂ ਦੇ ਵਿੱਚੋਂ ਇੱਕ ਹੀ ਹੈ, ਕੋਟਨ ਮੈਂ ਨਾਨਕ ਕਉ ਨਾਰਾਇਣ ਜਿਸ ਜੀਤ। ਕਰੋੜਾਂ ਦੇ ਵਿੱਚ ਇੱਕ ਹੈ ਜਿਹਦੀ ਪਰਮੇਸ਼ਰ ਨੇ ਜਿਨ੍ਹਾਂ ਨੂੰ ਨਾਮ ਦੀ ਸੋਝੀ ਦਿੱਤੀ ਹੈ, ਜਿਨ੍ਹਾਂ ਨੇ ਰਾਮ ਪਰਮੇਸ਼ਰ ਦੇ ਵਿੱਚ ਲਿਵ ਨੂੰ ਲਾਉਣਾ ਕੀਤਾ ਹੈ, ਇਸ ਵਾਸਤੇ ਉਹਨਾਂ ਦੇ ਵਿੱਚੋਂ ਇੱਕ ਹੁੰਦਾ ਕਰੋੜਾਂ ਦੇ ਵਿੱਚੋਂ, ਜ਼ਿਆਦਾ ਨਹੀਂ ਹੈ। ਕੋਟ ਮੱਧੇ ਕੋਈ ਸੰਤ ਦਿਖਾਇਆ, ਕਰੋੜਾਂ ਲੋਕ ਹੋਣ, ਕਰੋੜਾਂ ਹੀ ਸੰਤ ਹੋਣ, ਉਹਨਾਂ ਦੇ ਵਿੱਚੋਂ ਇੱਕ ਹੀ ਜਿਹੜਾ ਪੂਰਨ ਹੁੰਦਾ ਹੈ, ਉਹਨਾਂ ਦੇ ਵਿੱਚ ਜ਼ਿਆਦਾ ਨਹੀਂ, ਇੱਕ ਹੀ ਹੁੰਦਾ ਹੈ ਪਰਮੇਸ਼ਰ ਨੂੰ ਧਿਆਉਣ ਵਾਲਾ। ਇੱਥੇ ਮਹਾਰਾਜ ਕਹਿੰਦੇ ਨੇ ਕੋਟ ਮੱਧੇ ਕਰੋੜਾਂ ਦੇ ਵਿੱਚ, ਮੱਧੇ ਨਾਮ ਹੈ ਵਿੱਚ ਦਾ, ਕਿ ਕਰੋੜਾਂ ਦੇ ਵਿੱਚ ਕਿਸੇ ਬੁਝਾਏ, ਇੱਕ ਨੂੰ ਬੁਝਾਇਆ ਪਰਮੇਸ਼ਰ ਨੇ, ਤਿੰਨ ਰਾਮ ਨਾਮ ਲਿਵ ਲਾਈ। ਉਹਨਾਂ ਨੇ ਫਿਰ ਪਰਮੇਸ਼ਰ ਦਾ ਜਿਹੜਾ ਰਵਿਆ ਹੋਇਆ ਰਾਮ ਪਰਮੇਸ਼ਰ ਹੈ ਉਹਦੇ ਵਿੱਚ ਲਾਈ, ਉਹਨਾਂ ਨੇ ਫਿਰ ਇੱਕ ਹੀ ਜਾਣਿਆ ਕੀਤਾ। ਜਿਸ ਤਰ੍ਹਾਂ ਧੰਨ ਧੰਨ ਬਾਬਾ ਵੀਰ ਸਿੰਘ ਜੀ, ਜਿਨ੍ਹਾਂ ਦਾ ਅੱਜ ਸ਼ਹੀਦੀ ਜੋੜ ਮੇਲਾ ਹੈ, ਅੱਜ ਦੇ ਦਿਨ ਬਾਬਾ ਵੀਰ ਸਿੰਘ ਜੀ ਦੀ ਸ਼ਹੀਦੀ ਹੋਈ, ਜਿਨ੍ਹਾਂ ਦਾ ਨਗਰ ਜਿੱਥੇ ਦਾਸ ਦਾ ਨਗਰ ਹੈ ਨਾ ਸੁਰ ਸਿੰਘ, ਤਰਨ ਤਾਰਨ ਜ਼ਿਲ੍ਹੇ ਦੇ ਵਿੱਚ, ਉੱਥੋਂ 6 ਕਿਲੋਮੀਟਰ ਆ ਗੱਗੋ ਬੂਹਾ ਪਿੰਡ, ਉਸ ਪਿੰਡ ਦੇ ਵਿੱਚ ਭਾਈ ਸੇਵਾ ਸਿੰਘ ਅਤੇ ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ ਬਾਬਾ ਵੀਰ ਸਿੰਘ ਦਾ ਜਨਮ 300 ਨੂੰ ਹੋਇਆ। ਏਡੀ ਵੱਡੀ ਮਹਾਨ ਕਿਰਪਾ, ਜਿਨ੍ਹਾਂ ਦਾ ਬਚਪਨ ਤੋਂ ਹੀ ਸਾਧੂ ਸੁਭਾਅ, ਜਿਨ੍ਹਾਂ ਦਾ ਪਿਤਾ ਜਿਹੜਾ ਸੀ ਸੇਵਾ ਸਿੰਘ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਭਰਤੀ ਸੀ ਅਤੇ ਮੁਲਤਾਨ ਦੇ ਜੰਗ ਦੇ ਵਿੱਚ ਉਹ ਸ਼ਹੀਦ ਹੋ ਗਿਆ। ਫਿਰ ਬਾਬਾ ਵੀਰ ਸਿੰਘ ਨੂੰ ਉਹਨਾਂ ਨੇ ਉੱਚਾ ਕੱਦ ਵੇਖ ਕੇ, ਕੋਈ ਚੰਗਾ ਪ੍ਰਤਾਪ ਵੇਖ ਕੇ ਇਹਨੂੰ ਫੌਜ ਦੇ ਵਿੱਚ ਰੱਖ ਲਿਆ। ਫਿਰ ਕਸ਼ਮੀਰ ਦੀ ਜੰਗ, ਪਸ਼ੌਰ ਦੀ ਜੰਗ, ਜੋ ਵੀ ਉਹ ਸਿੱਖਾਂ ਨੇ ਫੌਜ ਨੇ ਮਹਾਰਾਜ ਜੀ ਰਣਜੀਤ ਸਿੰਘ ਦੀ ਫੌਜ ਨੇ ਲੜੀ, ਉਹ ਸਾਰਿਆਂ ਦੇ ਵਿੱਚ ਬਹੁਤ ਵੱਡਾ ਹਿੱਸਾ ਬਾਬਾ ਵੀਰ ਸਿੰਘ ਨੇ ਪਾਇਆ ਸੀ ਜੰਗਾਂ ਦੇ ਵਿੱਚ। ਫਿਰ ਬਾਬਾ ਲਾਭ ਸਿੰਘ ਦੀ ਸੰਗਤ ਹੋ ਗਈ। ਫਿਰ ਸਮੇਂ ਦੇ ਅਨੁਸਾਰ ਜਦੋਂ ਸਿੱਖਾਂ ਦੀ ਆਪ ਦੇ ਵਿੱਚ ਗਿਰਾਵਟ ਆਉਣੀ ਸ਼ੁਰੂ ਹੋਈ ਅਤੇ ਬਾਬਾ ਵੀਰ ਸਿੰਘ ਨੂੰ ਇਹ ਗੱਲ ਚੰਗੀ ਨਾ ਲੱਗੀ, ਬਾਬਾ ਲਾਭ ਸਿੰਘ ਦੀ ਸੰਗਤ ਹੋ ਗਈ, ਮਹਾਂਪੁਰਖਾਂ ਦੀ ਇਹਨਾਂ ਨੇ ਨੌਕਰੀ ਛੱਡ ਦਿੱਤੀ ਕਿ ਹੁਣ ਆਪਣੇ ਆਪ ਵਿੱਚੋਂ ਸਾਰੇ ਗਦਾਰ ਹੁੰਦੇ ਜਾਂਦੇ ਨੇ, ਇਹਨਾਂ ਦੇ ਵਿੱਚ ਰਹਿਣਾ ਠੀਕ ਨਹੀਂ। ਇਹ ਨੌਰੰਗਾਬਾਦ ਜਾ ਕੇ ਰਹਿਣ ਲੱਗ ਪਏ। ਉੱਥੇ ਜਾ ਕੇ ਇਹਨਾਂ ਨੇ ਸਿੱਖਾਂ ਨੂੰ ਉਪਦੇਸ਼, ਨਾਮ ਬਾਣੀ ਦਾ ਦੇਸ਼ ਦੇਣਾ ਸ਼ੁਰੂ ਕਰ ਦਿੱਤਾ। ਇੰਨੀਆਂ ਸੰਗਤਾਂ ਹੁਣ ਸਾਰਿਆਂ ਨੂੰ ਜਿਹੜਾ ਇਤਬਾਰ ਹੋ ਗਿਆ, ਹੋਰ ਫੌਜਾਂ ਦੇ ਉੱਤੇ ਯਕੀਨ ਟੁੱਟ ਗਿਆ ਅਤੇ ਬਾਬਾ ਵੀਰ ਸਿੰਘ 'ਤੇ ਰਹਿ ਗਿਆ। ਜਿੰਨੇ ਵੱਡੇ ਵੱਡੇ ਲੋਕ ਸੀਗੇ ਉਹ ਬਾਬਾ ਵੀਰ ਸਿੰਘ ਦੇ ਕੋਲ ਆਉਣ ਲੱਗੇ ਕਿ ਤੁਸੀਂ ਪੰਥ ਦੀ ਅਗਵਾਈ ਕਰੋ, ਤੁਸੀਂ ਅੱਗੇ ਲੱਗੋ, ਪਰ ਇਹ ਸੇਵਾ ਸਿਮਰਨ ਦੇ ਵਿੱਚ ਰਹਿੰਦੇ ਸੀ ਜ਼ਿਆਦਾ। ਉਸ ਸਮੇਂ 1200 ਬੰਦੂਕਾਂ ਜਿਹੜੀਆਂ ਉਹ ਵੱਡੀਆਂ ਰੱਖਣ ਵਾਲੀਆਂ, 3000 ਘੋੜ ਸਵਾਰ ਸੀ ਬਾਬਾ ਵੀਰ ਸਿੰਘ ਜੀ ਦੇ ਕੋਲ, ਅਤੇ ਨੌਰੰਗਾਬਾਦ ਰੋਜ਼ 4500 ਫੌਜ ਦਾ ਲੰਗਰ ਤਿਆਰ ਹੁੰਦਾ ਸੀ ਬਾਕੀ ਸੰਗਤਾਂ ਦਾ। ਬੜੀਆਂ ਬੜੀਆਂ ਉੱਥੇ ਗੁਰਮਤੇ ਹੋਣੇ ਪੰਥ ਦੇ, ਅਤੇ ਬਾਬਾ ਵੀਰ ਸਿੰਘ ਦਾ ਜਿਹੜਾ ਸੀ ਬਹੁਤ ਵੱਡਾ ਪ੍ਰਤਾਪ ਵਧਿਆ। ਇੱਧਰ ਜਿਹੜਾ ਹਰੀ ਸਿੰਘ ਡੋਗਰਾ ਸੀ, ਇਹ ਵੀ ਫੌਜ ਦੇ ਵਿੱਚ ਸੀ, ਇਹਨੂੰ ਇਹ ਗੱਲ ਨਾ ਭਾਈ, ਇਹਨੇ ਮੀਆਂ ਭਾਗ ਸਿੰਘ ਦੇ ਨਾਲ ਮਿਲ ਕਰਕੇ ਕਿ ਜੇ ਬਾਬੇ ਵੀਰ ਸਿੰਘ ਦਾ ਏਡਾ ਵੱਡਾ ਪ੍ਰਤਾਪ ਵੱਧਦਾ ਰਿਹਾ ਤਾਂ ਆਪਣੇ ਵਾਸਤੇ ਕੋਈ ਖਤਰਾ ਹੈ, ਅਤੇ ਆਪਾਂ ਇਹਨਾਂ ਨੇ ਉੱਤੇ ਹਮਲਾ ਕਰਕੇ ਅਤੇ ਇਹਨਾਂ ਨੂੰ ਮਾਰ ਦੇਣਾ ਕਰੀਏ। ਕਿਉਂ ਕਰਕੇ ਉਹ ਅੱਗੇ ਬ੍ਰਹਮ ਗਿਆਨੀ ਸੀ, ਜਿਨ੍ਹਾਂ ਨੇ ਹਰ ਜਰਰੇ ਦੇ ਵਿੱਚ ਪਰਮੇਸ਼ੁਰ ਦਿਸ ਰਿਹਾ ਸੀ ਬਾਬਾ ਵੀਰ ਸਿੰਘ ਨੂੰ, ਜਿਨ੍ਹਾਂ ਦੀ ਲਿਵ ਪਰਮੇਸ਼ੁਰ ਦੇ ਨਾਮ ਲਿਵ ਲੱਗੀ ਹੋਈ ਸੀ। ਕਹਿੰਦੇ ਕਿ ਹਰੀ ਸਿੰਘ ਡੋਗਰਾ, ਮੀਆਂ ਲਾਭ ਸਿੰਘ ਦੇ ਕਹਿਣ 'ਤੇ ਇਹਨਾਂ ਨੇ ਜਿਹੜੀਆਂ ਤੋਪਾਂ ਅਤੇ ਫੌਜ ਜਿਹੜਾ ਸੀ ਬਾਬਾ ਵੀਰ ਸਿੰਘ ਦੇ ਉੱਤੇ ਸਿੱਖ ਫੌਜ ਨਕਲੀ ਬਣਾ ਕੇ ਚੜ੍ਹਾ ਦਿੱਤੇ। ਜਦੋਂ ਪਤਾ ਲੱਗਾ ਬਾਬਾ ਵੀਰ ਸਿੰਘ ਨੂੰ, ਕਹਿਣ ਲੱਗੇ ਆਪਣੇ ਸਿੰਘਾਂ ਨੂੰ ਕਹਿ ਦਿੱਤਾ ਕਿ ਆਪਾਂ ਵਾਰ ਨਹੀਂ ਕਰਨਾ, ਕਿਉਂ ਕਰਕੇ ਉਹ ਵੀ ਸਿੱਖ ਨੇ, ਉਹਨਾਂ ਦੇ ਵਿੱਚ ਵੀ ਪਰਮੇਸ਼ੁਰ ਵੱਸ ਰਿਹਾ ਹੈ, ਸਾਨੂੰ ਤਾਂ ਜਰਰੇ ਦੇ ਵਿੱਚ ਪਰਮੇਸ਼ੁਰ ਦਿਸ ਰਿਹਾ ਹੈ, ਆਪਾਂ ਇਹਨਾਂ ਦੇ ਉੱਤੇ ਵਾਰ ਨਹੀਂ ਕਰਨਾ, ਜੇ ਲੰਗਰ ਆਖਣਗੇ ਤਾਂ ਲੰਗਰ ਇਹਨਾਂ ਨੂੰ ਛਕਾ ਦੇਵਾਂਗੇ। ਉਹ ਜਦੋਂ ਉਹਨਾਂ ਨੇ ਆਣ ਕੇ ਘੇਰਾ ਪਾਇਆ, ਲੰਗਰ ਵੀ ਛਕ ਲਿਆ, ਫਿਰ ਵੀ ਧੋਖਾ ਕੀਤਾ, ਨਕਲੀ ਸਿੱਖ ਬਣ ਕੇ ਹਰੀ ਸਿੰਘ ਡੋਗਰਾ ਆਦਿਕਾਂ ਨੇ ਅਤੇ ਬਾਬਾ ਵੀਰ ਸਿੰਘ ਦੇ ਉੱਤੇ ਤੋਪਾਂ ਦੇ ਨਾਲ ਹਮਲਾ ਕਰ ਦਿੱਤਾ। ਕਹਿੰਦੇ ਕਿ ਇੰਨਾ ਹਮਲਾ ਕੀਤਾ ਕਿ ਸਿੰਘਾਂ ਨੂੰ ਬਾਬਾ ਵੀਰ ਸਿੰਘ ਨੇ ਆਖਿਆ ਸੀ ਕਿ ਤੁਸਾਂ ਵਾਰ ਨਹੀਂ ਕਰਨਾ, ਮਹਾਰਾਜ ਜੀ ਦਾ ਹੁਕਮ ਹੈ ਕਿ ਸਿੰਘ ਅਤੇ ਸਿੰਘ ਨੇ ਵਾਰ ਨਹੀਂ ਕਰਨਾ। ਇਹਨਾਂ ਨੂੰ ਕਰਨ ਦਿਓ, ਇਹ ਗੁਰੂ ਤੋਂ ਬੇਮੁੱਖ ਹੁੰਦੇ ਅਤੇ ਹੋਣ ਦਿਓ। ਇੰਨਾ ਜਿਹੜਾ ਜਰ ਕਰਕੇ ਰੱਖਿਆ ਆਪਣੇ ਮਨ ਨੂੰ ਅਤੇ ਫੌਜਾਂ ਨੂੰ, ਉਹਨਾਂ ਨੇ ਕਈ ਸਿੰਘ ਸ਼ਹੀਦ ਕਰ ਦਿੱਤੇ। ਇੱਕ ਗੋਲਾ ਜਿਹੜਾ ਸੀ ਉਹ ਬਾਬਾ ਵੀਰ ਸਿੰਘ ਦੇ ਵੀ ਵੱਜਿਆ, ਜਿਸ ਕਰਕੇ ਇਹਨਾਂ ਦੀ ਵੀ ਸ਼ਹੀਦੀ ਹੋ ਗਈ। ਉਹ ਅੱਜ ਦਾ ਦਿਨ ਹੈ, ਕਿਉਂ ਕਰਕੇ ਬਾਬਾ ਵੀਰ ਸਿੰਘ ਜੀ ਦੇ ਬੜੇ ਅਸਥਾਨ ਨੇ। ਆਪ ਸੰਗਤਾਂ ਨੂੰ ਪਤਾ ਕਿ 360 ਅਸਥਾਨ ਮੰਨੇ ਗਏ ਨੇ ਬਾਬਾ ਵੀਰ ਸਿੰਘ ਦੇ। ਇਸ ਵਾਸਤੇ ਅੱਜ ਸ਼ਹੀਦੀ ਜੋੜ ਮੇਲਾ ਜਿਹੜਾ ਥਾਂ ਪਰ ਥਾਂ, ਜਿਹੜਾ ਬਾਬਾ ਵੀਰ ਸਿੰਘ ਜੀ ਦਾ ਜਿਹੜਾ ਹੈ ਨਾ, ਉਹ ਸਿੱਖ ਸੰਗਤਾਂ ਬੜੇ ਪਿਆਰ ਦੇ ਨਾਲ ਮਿਲਾ ਰਹੀਆਂ ਨੇ, ਕਿਉਂ ਕਰਕੇ ਉਹਨਾਂ ਨੇ ਪਰਮੇਸ਼ੁਰ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਕੋਟ ਮੱਧੇ ਕਿਸੇ ਬੁਝਾਏ ਤਿੰਨ ਰਾਮ ਨਾਮ ਲਿਵ ਲਾਈ। ਇਸ ਤਰ੍ਹਾਂ ਬਾਬਾ ਵੀਰ ਸਿੰਘ ਜੀ ਵਰਗੇ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੈ ਨਾ, ਕਰੋੜਾਂ ਦੇ ਵਿੱਚ ਇੱਕ, ਉਹ ਮਹਾਰਾਜ ਕਹਿੰਦੇ ਕਿ ਇਹੋ ਜਿਹੇ ਰੱਬ ਦੇ ਪਿਆਰਿਆਂ ਨੂੰ ਪਰਮੇਸ਼ੁਰ ਬੁਝਾਉਂਦਾ। ਪਰਮੇਸ਼ੁਰ ਦੀ ਜਿਹੜੀ ਸਿਫਤ ਸਲਾਹ ਅਤੇ ਨਾਮ ਜਪਣ ਵਾਸਤੇ ਦੇ ਕੇ ਅਤੇ ਸੰਤ ਬਣਾ ਦਿੰਦਾ, ਉਹਨਾਂ ਦੀ ਜਿਹੜੀ ਲੇਵ ਹੈ ਉਹ ਪਰਮੇਸ਼ੁਰ ਦੇ ਨਾਲ ਲੱਗ ਜਾਂਦੀ ਹੈ। ਜਦੋਂ ਗੱਗੋ ਬੂਹੇ ਦੇ ਵਿੱਚ ਰਹਿਣਾ, ਇੱਕ ਵਾਰ ਕੋਈ ਸਿੱਖ ਸੰਗਤਾਂ ਆ ਗਈਆਂ, ਮੀਂਹ ਪਵੇ ਅਤੇ ਬਾਲਣਾ ਹੈਗਾ ਅਤੇ ਘਰ ਦੇ ਜਿਹੜੇ ਛੱਤ ਦੇ ਬਾਲੇ ਸੀ, ਪਹਿਲਾਂ ਘਰ ਦਾ ਬੂਹਾ ਲਾ ਕੇ ਉਹਨਾਂ ਨੂੰ ਦੇ ਦਿੱਤਾ ਕਿ ਅੱਗ ਸੇਕ ਲਓ, ਫਿਰ ਘਰ ਦੇ ਬਾਲੇ ਲਾਹ ਕੇ ਛੱਤ ਤੋੜ ਕੇ ਬਾਬਾ ਵੀਰ ਸਿੰਘ ਨੇ ਸਿੱਖਾਂ ਸੰਗਤਾਂ ਨੂੰ ਦੇ ਦੇ ਕੇ ਲੰਗਰ ਛਕੋ ਨਾਲੇ ਅੱਗ ਜਿਹੜੀ ਛਕੋ। ਕਹਿੰਦੇ ਕਿ ਇੰਨਾ ਜਿੱਤਾ ਤਾਂ ਮਾਤਾ ਜਿਹੜੀ ਸੀ ਨਾਰਾਜ਼ ਹੋ ਗਈ ਕਿ ਅਸੀਂ ਤਾਂ ਮਸਾਂ ਤਾਂ ਘਰ ਬਣਾਏ ਅਤੇ ਤੋੜ ਤੋੜ ਕੇ ਲੋਕਾਂ ਨੂੰ ਛਕਾਈ ਜਾਂਦਾ, ਤੇਰੇ ਨਾਲ ਸਾਡਾ ਇਸ ਤਰ੍ਹਾਂ ਵਿਹਾਰ ਨਹੀਂ ਨਿਭਣਾ। ਉਦੋਂ ਫਿਰ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਦੇ ਵਿੱਚ ਚਲੇ ਗਏ ਸੀ, ਜਿਸ ਕਰਕੇ ਨਰੰਗਾਬਾਦ ਵੱਜਦੇ ਨੇ ਕਿ ਬਾਬਾ ਵੀਰ ਸਿੰਘ ਜੀ ਨਰੰਗਾਬਾਦ। ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ, 27 ਵਿਸਾਖ ਨੂੰ ਬਾਬਾ ਜੀ ਦੀ ਸ਼ਹੀਦੀ ਹੋਈ ਸੀ ਸ਼ਾਂਤ ਰੂਪ ਦੇ ਵਿੱਚ, ਕਿਉਂ ਕਰਕੇ ਜਿਹੜੇ ਆਏ ਸੀ ਉਹ ਵੀ ਇਹਨਾਂ ਨੂੰ ਆਪਣਾ ਹੀ ਰੂਪ ਦਿਸ ਰਹੇ ਸੀ। ਉਹੀ ਕਿ ਰੱਬ ਦਾ ਹੀ ਰੂਪ ਹੈ, ਇਹਨਾਂ ਦੇ ਵਿੱਚ ਪਰਮੇਸ਼ਰ ਹੀ ਵਸਿਆ ਹੋਇਆ ਹੈ, ਕਿਉਂ ਕਰਕੇ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੇ, ਮਨ ਨਚਿੰਦ ਨਿਸਲ ਹੋਏ ਰਹੀ ਹੈ, ਕਿਉਂ ਹਰੀ ਤੋਂ ਬਗੈਰ ਕੋਈ ਮਾਰ ਨਹੀਂ ਸਕਦਾ, ਹਰੀ ਤੋਂ ਬਗੈਰ ਕੋਈ ਜਿਹੜਾ ਹੈ ਉਹ ਰੱਖ ਨਹੀਂ ਸਕਦਾ। ਇਹ ਕਰੋੜਾਂ ਦੇ ਵਿੱਚੋਂ ਕੋਈ ਇਹੋ ਜਿਹਾ ਪੁਰਖ ਹੁੰਦਾ ਜਿਹੜੀ ਐਡੀ ਬਿਰਤੀ ਹੋਵੇ। ਇੱਥੇ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਨੇ, ਕੋਟ ਮੱਧੇ ਕਿਸੇ ਬੁਝਾਏ ਤਿੰਨ ਰਾਮ ਨਾਮ ਲਿਵ ਲਾਈ। ਉਹਨਾਂ ਨੇ ਪਰਮੇਸ਼ੁਰ ਦੇ ਰਮੇ ਹੋਏ ਰਾਮ ਦੇ ਵਿੱਚ ਲਿਵ ਨੂੰ ਲਾਉਣਾ ਕੀਤਾ ਹੈ, ਕਰੋੜਾਂ ਦੇ ਵਿੱਚੋਂ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਪ ਹੀ ਸੋਝੀ ਦਿੱਤੀ ਹੈ।
ਜਹ ਜਹ ਦੇਖਾਂ ਤੈ ਏਕੋ ਸੋਈ, ਇਹ ਗੁਰਮਤਿ ਬੁੱਧ ਪਾਈ।
ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਅਸੀਂ ਤਾਂ ਹੁਣ ਜਿੱਥੇ ਜਿੱਥੇ ਵੀ ਵੇਖ ਰਹੇ ਹਾਂ ਨਾ, ਜਹ ਜਹ ਪੇਖੋ ਤਹਿ ਹਜੂਰ, ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਹੁਣ ਤਾਂ ਅਸੀਂ ਜਿੱਥੇ ਵੀ ਵੇਖਦੇ ਹਾਂ ਨਾ, ਉੱਥੇ ਪਰਮੇਸ਼ਰ ਹੀ ਦਿਸ ਰਿਹਾ ਹੈ, ਉੱਥੇ ਉਹ ਰੱਬ ਹੀ ਦਿਸ ਰਿਹਾ ਹੈ, ਹੋਰ ਤਾਂ ਉਸ ਤੋਂ ਬਾਅਦ ਕੋਈ ਨਹੀਂ। ਜਿਨ੍ਹਾਂ ਰੱਬ ਦੇ ਪਿਆਰਿਆਂ ਨੇ ਹਰ ਥਾਂ 'ਤੇ ਰੱਬ ਨੂੰ ਦੇਖਿਆ, ਭਾਈ ਘਨੱਈਆ ਜੀ ਵਰਗਿਆਂ ਨੇ ਦੁਸ਼ਮਣਾਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰੀ ਗਏ, ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਗਏ, ਸ਼ਿਕਾਇਤ ਹੋਈ। ਮਹਾਰਾਜ ਕਹਿੰਦੇ ਘਨੱਈਆ ਜੀ, ਸੁਣਿਆ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆ ਕੇ ਲੜਨ ਵਾਸਤੇ ਸਮਰੱਥ ਕਰੀ ਜਾਂਦੇ ਹੋ? ਅਤੇ ਘਨੱਈਆ ਜੀ ਕਹਿਣ ਲੱਗੇ, ਮਹਾਰਾਜ ਜੇ ਤੁਸੀਂ ਆਪ ਜੀ ਮੇਰੇ ਤੋਂ ਪਾਣੀ ਮੰਗੋ ਪੀਣ ਵਾਸਤੇ ਤਾਂ ਮੈਂ ਨਾ ਦੇਵਾਂ। ਸਾਹਿਬ ਕਹਿਣ ਲੱਗੇ, ਚੰਗੀ ਤਰ੍ਹਾਂ ਦੱਸ। ਕਹਿਣ ਲੱਗਾ, ਮਹਾਰਾਜ ਸਾਰਿਆਂ ਦੇ ਵਿੱਚ ਤੁਸੀਂ ਦਿਸ ਰਹੇ, ਮੈਨੂੰ ਤਾਂ ਇਸ ਤਰ੍ਹਾਂ ਜਾਪਦਾ ਕਿ ਤੁਸੀਂ ਪਾਣੀ ਮੰਗ ਰਹੇ ਹੋ ਅਤੇ ਮੈਂ ਪਾਣੀ ਪਿਆਈ ਜਾ ਰਿਹਾ। ਗੁਰੂ ਸਾਹਿਬ ਜੀ ਕਹਿਣ ਲੱਗੇ, ਦੀ ਅਵਸਥਾ ਉੱਚੀ ਹੋ ਗਈ। ਭਾਈ ਘਨੱਈਆ ਸਿੰਘ ਨੇ ਜਦੋਂ ਅੰਮ੍ਰਿਤ ਛਕਿਆ, ਮਹਾਰਾਜ ਜੀ ਨੇ ਨਾਮ ਤਾਂ ਸਿੰਘ ਰੱਖਿਆ ਸੀ ਪਰ ਪ੍ਰਚਲਿਤ ਭਾਈ ਘਨੱਈਆ ਹੀ ਰਿਹਾ, ਅਤੇ ਸ੍ਰੀ ਸਾਹਿਬ ਪਾ ਲਈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੱਸ ਪਏ ਭਾਈ ਘਨੱਈਆ ਜੀ ਨੂੰ ਵੇਖ ਕੇ, ਕਹਿਣ ਲੱਗੇ, ਪਾ ਤਾਂ ਰੱਖ ਪਰ ਸਾਨੂੰ ਪਤਾ ਤੂੰ ਜੰਗ ਦੇ ਵਿੱਚ ਚਲਾਉਣੀ ਤਾਂ ਹੈ ਨਹੀਂ, ਕਿਉਂ ਕਰਕੇ ਤੇਰੀ ਬਿਰਤੀ ਇਹੋ ਜਿਹੀ ਬਣ ਗਈ ਹੈ, ਤੂੰ ਸਾਰਿਆਂ ਦੇ ਵਿੱਚ ਪਰਮੇਸ਼ੁਰ ਦੇ ਤਲਵਾਰ ਮਾਰੇਗਾ ਕਿਹਨੂੰ? ਇਸ ਵਾਸਤੇ ਇੱਥੇ ਮਹਾਰਾਜ ਕਹਿੰਦੇ ਜਹ ਜਹ ਦੇਖਾ ਤਹ ਏਕੋ ਸੋਈ। ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਜਿੱਥੇ ਜਿੱਥੇ ਵੀ ਵੇਖੀਏ ਉੱਥੇ ਹੀ ਪਰਮੇਸ਼ੁਰ ਹੈ। ਭਗਤ ਨਾਮ ਜੀ ਪ੍ਰਸ਼ਾਦੇ ਪੁਕਾਰ ਰਹੇ ਨੇ ਅਤੇ ਚੰਗੇਰ ਜਿਹੜੀਆਂ ਰੋਟੀਆਂ ਨੇ ਕੁੱਤਾ ਚੋ ਕੇ ਭੱਜ ਗਿਆ ਅਤੇ ਮੱਖਣ ਵਾਲਾ ਜਿਹੜਾ ਬਰਤਨ ਸੀ ਉਹ ਭਗਤ ਨਾਮ ਦੀ ਮਗਰ ਲੈ ਕੇ ਭੱਜ ਗਏ। ਭਗਵਾਨ ਜੀ ਸੁੱਕੀਆਂ ਨਾ ਸਕੋ ਆ ਘਿਓ ਵੀ ਲੈ ਲਓ ਮੱਖਣ ਵੀ ਲੈ ਲਓ। ਕੁੱਤੇ ਦੇ ਵਿੱਚੋਂ ਪ੍ਰਗਟ ਹੋ ਕੇ ਦਰਸ਼ਨ ਹੋਏ ਭਗਤ ਨਾਮ ਜੀ ਕੁੱਤਿਆਂ ਦੇ ਵਿੱਚ ਸਾਨੂੰ, ਕਹਿਣ ਲੱਗਾ ਧਰ ਤੋਂ ਬਗੈਰ ਮੇਰੀਆਂ ਰੋਟੀਆਂ ਕੋਈ ਖਾ ਹੀ ਨਹੀਂ ਸਕਦਾ, ਇੱਥੇ ਕੋਈ ਆ ਹੀ ਨਹੀਂ ਸਕਦਾ। ਕਹਿੰਦੇ ਕਿ ਪਰਮੇਸ਼ਰ ਨੇ ਗੱਲ ਦੇ ਨਾਲ ਲਾ ਲਿਆ। ਇੱਥੇ ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਨੇ ਉਹ ਕਰੋੜਾਂ ਦੇ ਵਿੱਚੋਂ ਇੱਕ ਨੇ, ਉਹ ਸੰਤ ਨੇ, ਉਹ ਭਗਤ ਨੇ ਜਿਨ੍ਹਾਂ ਦੀ ਸਮਾਨ ਬਿਰਤੀ ਹੋਈ ਹੈ, ਜਿਨ੍ਹਾਂ ਦੇ ਵਿੱਚ ਪਰਮੇਸ਼ਰ ਹਰ ਕਿਸੇ ਜਰਰੇ ਦੇ ਵਿੱਚ ਦਿਸ ਰਿਹਾ ਹੈ ਨਾ। ਅਤੇ ਗੁਰੂ ਅਮਰਦਾਸ ਸਾਹਿਬ ਜੀ ਵੀ ਆਖ ਰਹੇ ਨੇ ਸਾਡੇ ਉੱਤੇ ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ, ਹੁਣ ਤਾਂ ਇਸ ਤਰ੍ਹਾਂ ਦੀ ਬਿਰਤੀ ਹੈ ਜਹ ਜਹ ਦੇਖਾਂ ਤਹ ਏਕੋ ਸੋਈ। ਉਹ ਸੋਈ ਮਾਲਕ ਜਿਹੜਾ ਪਰਮੇਸ਼ੁਰ ਹੈ ਉਹ ਜਿੱਥੇ ਜਿੱਥੇ ਵੀ ਵੇਖਦੇ ਹਾਂ ਇੱਕ ਹੀ ਦਿਸ ਰਿਹਾ। ਇਹ ਗੁਰਮਤ ਬੁੱਧ ਪਾਈ, ਇਹ ਗੁਰੂ ਦੀ ਮਤ, ਗੁਰੂ ਦੇ ਨਾਲ ਮਿਲਾਪ ਹੋ ਕਰਕੇ ਇਹ ਸਾਨੂੰ ਬੁੱਧੀ ਮਿਲੀ ਹੈ, ਗਿਆਨ ਮਿਲਿਆ ਹੈ। ਇਹ ਗੁਰੂ ਦੀ ਮਤ ਧਾਰਨ ਕਰਕੇ ਇਸ ਤਰ੍ਹਾਂ ਅਨੁਭਵ ਹੋਇਆ ਹੈ।
ਮਨ ਤਨ ਪ੍ਰਾਣ ਧਰੀ ਤਿਸ ਆਗੈ ਨਾਨਕ ਆਪ ਗਵਾਈ।
ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਇਹ ਅਵਸਥਾ ਆਪ ਜੀ ਨੂੰ ਕਿਹੜੇ ਗੁਣਾਂ ਕਰਕੇ ਪ੍ਰਾਪਤ ਹੋਈ ਹੈ? ਸਾਰਿਆਂ ਦੇ ਵਿੱਚ ਪਰਮੇਸ਼ੁਰ ਦਿਸਣਾ, ਫਿਰ ਗੁਰੂ ਬਣੇ ਹੋ, ਫਿਰ ਸਾਰੀਆਂ ਸ਼ਕਤੀਆਂ ਦੇ ਮਾਲਕ ਬਣੇ ਹੋ, ਇਹ ਮਹਾਰਾਜ ਕਿਹੜੀ ਵਿਧੀ ਦੇ ਨਾਲ, ਕੀ ਗੁਣ ਸੀ ਤੁਹਾਡੇ ਕੋਲ ਜਿਸ ਕਰਕੇ ਪਰਮੇਸ਼ੁਰ ਜਿਹੜਾ ਤੁਹਾਡੇ ਉੱਤੇ ਪ੍ਰਸੰਨ ਹੋਏ ਗੁਰੂ ਅੰਗਦ ਸਾਹਿਬ ਜੀ? ਮਹਾਰਾਜ ਕਹਿਣ ਲੱਗੇ ਭਾਈ ਇਹ ਵਿਧੀ ਹੈ ਕਿ ਮਨ ਤਨ ਪ੍ਰਾਣ ਧਰੀ ਤੇ ਸਿਆਗੈ ਤੇ ਨਾਨਕ ਆਪ ਗਵਾਈ। ਮਹਾਰਾਜ ਕਹਿਣ ਲੱਗੇ ਪਹਿਲਾਂ ਅਸੀਂ ਆਪਣਾ ਆਪ ਗਵਾਇਆ, ਆਪਾ ਭਾਵ ਨੂੰ ਗਵਾਇਆ ਕਿ ਮੈਂ ਮੇਰੀ ਨੂੰ ਛੱਡਿਆ, ਫਿਰ ਕੀਤਾ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਗੁਰ ਸੁਖ ਪਾਈਏ। ਫਿਰ ਅਸੀਂ ਗੁਰੂ ਅੰਗਦ ਸਾਹਿਬ ਜੀ ਨੂੰ ਤਨ ਵੀ ਅਰਪਣ ਕਰ ਦਿੱਤਾ, ਮਨ ਵੀ ਅੱਗੇ ਕਰ ਦਿੱਤਾ, ਧਨ ਵੀ ਸਭ ਕੁਝ ਅਰਪਣ ਕਰ ਦਿੱਤਾ ਕਿ ਮੇਰਾ ਮੁੱਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇਹ ਅਸੀਂ ਸਭ ਕੁਝ ਗੁਰੂ ਅੰਗਦ ਸਾਹਿਬ ਜੀ ਨੂੰ ਜਦੋਂ ਅਰਪਣ ਕਰ ਦਿੱਤਾ, ਮਨ ਵੀ ਦੇ ਦਿੱਤਾ, ਤਨ ਵੀ ਦੇ ਦਿੱਤਾ, ਧਨ ਵੀ ਅਰਪਣ ਕਰ ਦਿੱਤਾ, ਅਤੇ ਆਪਾ ਭਾਵ ਵੀ ਮੈਂ ਮੇਰੀ ਵੀ ਤਿਆਗ ਦਿੱਤੀ, ਹੰਕਾਰ ਵੀ ਗਵਾ ਦਿੱਤਾ, ਅਤੇ ਫਿਰ ਇਹ ਸਾਡੇ ਉੱਤੇ ਕਿਰਪਾ ਹੋਈ। ਜਦੋਂ ਅਸੀਂ ਗੁਰੂ ਦੇ ਬਣੇ ਜਾ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਜਦੋਂ ਅਸੀਂ ਗੁਰੂ ਦੇ ਬਣ ਗਏ ਗੁਰੂ ਨੇ ਉੱਤੇ ਸਾਡੇ ਉੱਤੇ ਕਿਰਪਾ ਕਰਕੇ ਇਹ ਬਖਸ਼ਾਂ ਕਰ ਦਿੱਤੀਆਂ ਨੇ। ਮਨ ਕਹਿੰਦੇ ਮਨ ਤਨ ਪ੍ਰਾਣ ਧਰੀ ਤੇ ਸਿਆਗੈ ਨਾਨਕ ਆਪ ਗਵਾਈ। ਜੇ ਤੁਸੀਂ ਗੁਣਾਂ ਦੇ ਮਾਲਕ ਬਣਨਾ ਹੈ, ਨਾਮ ਦਾ ਰਸ ਲੈਣਾ ਭਾਈ, ਤੁਸੀਂ ਵੀ ਆਪਣਾ ਮਨ ਗੁਰੂ ਨੂੰ ਅਰਪਣ ਕਰੋ। ਮਨ ਵੇਚਿਆ ਸਤਿਗੁਰੂ ਕੈ ਪਾਸ ਅਤੇ ਸੇਵਕ ਕੇ ਕਾਰਜ ਰਾਸ, ਉਹਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ। ਆਪਣਾ ਤਨ ਇਹ ਵੀ ਅਰਪਣ ਕਰ ਦਿਉ, ਸਰੀਰ ਸੇਵਾ ਦੇ ਵਿੱਚ ਹਾਜ਼ਰ ਲਾ ਦਿਉ, ਪ੍ਰਾਣ ਆਪਣੇ ਜਿਹੜੇ ਪ੍ਰਾਣ ਹੈ ਨਾ, ਸਵਾਸ ਹੈ, ਇਹ ਵੀ ਗੁਰੂ ਦੇ ਅੱਗੇ ਰੱਖ ਦਿਓ, ਇਹਨਾਂ ਦੇ ਨਾਲ ਪਰਮੇਸ਼ੁਰ ਦਾ ਨਾਮ ਜਪਣਾ ਸ਼ੁਰੂ ਕਰ ਦਿਓ, ਇਹ ਵੀ ਗੁਰੂ ਦੇ ਨਿਮਿਤ ਹੀ ਅਰਪਣ ਕਰ ਦਿਓ। ਅਤੇ ਅੱਗ ਹੈ ਉਸ ਆਗੇ ਪਰਮੇਸ਼ੁਰ ਦੇ, ਨਾਨਕ ਆਪ ਗਵਾਈ, ਆਪਣਾ ਆਪ ਗਵਾ ਲੈਣਾ, ਆਪਣਾ ਹੰਕਾਰ ਦੂਰ ਕਰਨ ਵਾਲਾ, ਮੈਂ ਮੇਰੀ ਜਿਹੜੀ ਤਿਆਗ ਦੇਣੀ, ਇਹ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ। ਅੱਜ ਦਾ ਉਪਦੇਸ਼ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਲੜੀਵਾਰ ਰੂਪ ਦੇ ਕਥਾ ਦੇ ਵਿੱਚ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ, ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ, ਆਈਆਂ ਹੋਈਆਂ ਸਿੱਖ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਹਾਜ਼ਰੀ ਭਰ ਕੇ ਗੁਰੂ ਕਾ ਜਸ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ।
ਜਹ ਜਹ ਦੇਖਾਂ ਤੈਂ ਏਕੋ ਸੋਈ ਇਹ ਗੁਰਮਤ ਬੁੱਧ ਪਾਈ, ਮਨ ਤਨ ਪ੍ਰਾਣ ਧਰੀ ਤਿਸ ਆਗੈ ਨਾਨਕ ਆਪ ਗਵਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।